परम सम्मान योग युग हो युग अटल साहिब श्री गुरु ग्रंथ साहिब सचे पातशाह जी दी पावन पवित्र हजूरी अंदर हजूर दे अमृत बचना दा कीर्तन आप जी श्रवण कर रहे सी। शब्द राग सोरठ अंदर गुरु तेग बहादुर सचे पातशाह जी दा उच्चारण कीता होया सै। मन रे प्रभ की शरण विचारो, आओ इस शब्द नू ही आधार बना के गुरु ग्रंथ साहिब जी दी अमृत गुरबाणी विचों हजूर दे पावन पवित्र गुरमत सिद्धांत नू आपां विचार सकीए। आप जी बख्शो आशीष, गुरु बख्शी फतेह प्रवान करो जी। वाहे गुरु जी का खालसा, वाहे गुरु जी की फतेह। सतगुरु गुरु तेग बहादुर सच्चे पातशाह जी दी जितने अमृत बचन बाणी असी पढ़ने हैं, महाराज जी ने सब तो ज्यादा बचन उत्तम पुरख विच उचारण कीते ने अपने आप नू मुखातब करके। जिवें हजूर ने सब तो ज्यादा अपने मन नू समझाण लई जिवें बचन उचारण कीते होन, उंज गुरु तेग बहादुर साहब ने अपने मन नू साध्या है। उना अंदर प्रभु दी ओ बख्शिश, ओ कृपालता, ओ दया है। पर जितने भी बचन ने ओ साडे वर्गे मनुखा नू समझान वास्ते कहे, जिवें ए शब्द सी मन रे प्रभ की शरण विचारो, हजूर दी बाणी विच इसी पढ़ने आ, मन रे कौन कुमत तै लीनी, ਪਰ ਦਾਰਾ ਨਿੰਦਿਆ ਰਸ ਰਚਿਓ ਰਾਮ ਭਗਤ ਨੇ ਕੀ ਨੀ ਮਨ ਨੂੰ ਮੁਖਾਤਬ ਕੀਤਾ। ਰੇ ਮਨ ਰਾਮ ਸਿਉਂ ਕਰ ਪ੍ਰੀਤ ਸਰਵਨ ਗੋਬਿੰਦ ਗੁਣ ਸੁਣੋ ਅਰ ਗਾਓ ਰਸਨਾ ਗੀਤ। ਮਨ ਨੂੰ ਮੁਖਾਤਬ ਕੀਤਾ, ਮਨ ਰੇ ਕਾਂ ਭਇਓ ਤੈ ਬੌਰਾ ਐਨ ਇਸ ਔਦ ਘਟੈ ਨੀ ਜਾਣੈ ਭਇਓ ਲੋਭ ਸੰਗ ਖੌਰਾ। ਮਨ ਨੂੰ ਮੁਖਾਤਬ ਕੀਤਾ ਗਿਆ। ਇਸ ਪਵਿੱਤਰ ਅੰਮ੍ਰਿਤ ਬਚਨ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਕਹਿ ਰਹੇ ਨੇ ਚਾਰ ਪ੍ਰਮਾਣ ਦੇ ਕੇ ਕਿ ਆ ਮਨਾ ਤੈਨੂੰ ਬੀਤੇ ਹੋਏ ਸਮੇਂ ਦੀਆਂ ਵਾਪਰੀਆਂ ਘਟਨਾਵਾਂ ਚੇਤੇ ਕਰਾਵਾਂ, ਸ਼ਾਇਦ ਉਹਨਾਂ ਘਟਨਾਵਾਂ ਨੂੰ ਯਾਦ ਕਰਕੇ ਤੇਰੇ ਅੰਦਰ ਪਰਮਾਤਮਾ ਦੀ ਸ਼ਰਨ ਦੀ ਸ਼ਕਤੀ ਦਾ ਅਹਿਸਾਸ ਹੋ ਸਕੇ। ਉਸ ਵਿੱਚ ਪ੍ਰਮਾਣ ਕਿਹੜੇ ਲਏ ਨੇ? ਸਭ ਤੋਂ ਪਹਿਲਾਂ ਪ੍ਰਮਾਣ ਹਜ਼ੂਰ ਨੇ ਲਿਆ ਕਿ ਮਨਾ ਦੇਖ ਗਨਕਾ ਵਰਗੀ ਔਰਤ, ਮੈਂ ਕਹਾਣੀ 'ਚ ਨਹੀਂ ਜ਼ਿਆਦਾ ਨਾ ਹਿਸਟਰੀ, ਸਿਰਫ ਬਾਣੀ ਵਿੱਚੋਂ ਦੇਖਾਂਗੇ ਕਿ ਪਰਮਾਤਮਾ ਦੀ ਸ਼ਰਨ ਵਿੱਚ ਕੀ ਕੁਝ ਹੈ। ਗੁਰਦੇਵ ਦੇ ਅੰਮ੍ਰਿਤ ਬਚਨ ਨੇ ਕਹਿੰਦੇ ਨੇ ਖੇ ਮਨ ਕਿ ਦੇਖ ਤੂੰ ਪਰਿਪੂਰਨ ਪਰਮਾਤਮਾ ਦੀ ਸ਼ਰਨ, ਕਿ ਗਨਕਾ ਵਰਗੀ ਔਰਤ ਜਿਹਦਾ ਸਾਰਾ ਜੀਵਨ ਪਾਪਾਂ ਦੇ ਨਾਲ ਭਰਿਆ ਹੈ। ਭਾਈ ਗੁਰਦਾਸ ਸਾਹਿਬ ਦੇ ਕਥਨ ਮੁਤਾਬਕ ਉਹਨੇ ਤਾਂ ਪਾਪਾਂ ਨੂੰ ਆਪਣੇ ਗਲੇ ਦਾ ਹਾਰ ਬਣਾ ਲਿਆ ਸੀ, ਉਹਦਾ ਸ਼ਿੰਗਾਰ ਹੀ ਪਾਪ ਸਨ। ਉਹਨੇ ਗੁਨਾਹ ਇੰਨੇ ਕੀਤੇ, ਜਿਵੇਂ ਅਸੀਂ ਭਾਈ ਸਾਹਿਬ ਦੇ ਬਚਨ ਪੜ੍ਹ ਰਹੇ ਹਾਂ ਕਿ ਗਨਕਾ ਪਾਪਣ ਹੋਏ ਕਹਿ ਪਾਪਾਂ ਦਾ ਗਲਹਾਰ ਪਰੋਤਾ। ਇਹਨੇ ਪਾਪ ਕੀਤੇ, ਪਰ ਆਖਰ ਉਹ ਗਨਕਾ ਵਰਗੀ ਔਰਤ ਜਿਹਨੇ ਇੰਨੇ ਪਾਪ ਇੰਨੇ ਗੁਨਾਹ ਕੀਤੇ, ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਅਮੋਲਕ ਬਚਨਾਂ ਅਨੁਸਾਰ ਉਹ ਗਨਕਾ ਪਾਪਨ ਜਦੋਂ ਰਾਮ ਨਾਮ ਪ੍ਰਭੂ ਦੀ ਬੰਦਗੀ ਵੀ ਜੁੜੀ, ਸੱਚ ਇਹ ਵੇ ਕਿ ਉਹ ਪਾਪਾਂ ਨਾਲ ਭਰੀ ਹੋਈ ਔਰਤ ਦਾ ਵੀ ਜੀਵਨ ਅੱਤ ਦਾ ਪਵਿੱਤਰ ਹੋ ਗਿਆ। ਧਿਆਨ ਦਿਆ ਜੇ ਅਸੀਂ ਇੱਕ ਇੱਕ ਬਚਨ ਲਾਂਗੇ ਕਿ ਮਨ ਰੇ ਪ੍ਰਭ ਕੀ ਸ਼ਰਨ ਵਿਚਾਰੋ ਜੇ ਸਿਮਰਤ ਗਨਕਾ ਸੀ ਉਧਰੀ ਤਾਂ ਕੋ ਜਸ ਉਰਤਾਰੋ, ਜਿਸ ਦਾ ਸਿਮਰਨ ਕਰਕੇ ਗਨਕਾ ਵਰਗੀ ਪਾਪਣ ਉਧਰ ਗਏ। ਹੁਣ ਉਹਦਾ ਮਨ ਮੈਲਾ ਹੈ, ਦੇਖੋ ਜੋ ਨੁਕਤਾ ਲੈਣਾ, ਉਸਦੇ ਮਨ ਅੰਦਰ ਪਾਪ ਨੇ, ਗੁਨਾਹ ਨੇ, ਔਗਣ ਨੇ, ਦਿਨ ਰਾਤ ਉਹ ਕੁਕਰਮਾਂ ਵਿੱਚ ਖਚਤ ਹੈ। ਪਰ ਹਜ਼ੂਰ ਸਾਨੂੰ ਸਮਝਾਉਂਦੇ ਨੇ ਕਿ ਜੇਕਰ ਇਤਨਾ ਵੱਡਾ ਕੋਈ ਪਾਪ ਕਰਨ ਵਾਲਾ, ਗੁਨਾਹ ਕਰਨ ਵਾਲਾ ਇਨਸਾਨ ਹੋਵੇ ਤੇ ਪਰਿਪੂਰਨ ਪਰਮਾਤਮਾ ਦੇ ਨਾਮ ਨਾਲ ਜੁੜ ਜਾਏ, ਨਾਮ ਵਿੱਚ ਇਤਨੀ ਸ਼ਕਤੀ ਹੈ ਕਿ ਪਾਪੀ ਹਿਰਦੇ ਨੂੰ ਵੀ ਨਾਮ ਅੰਦਰ ਦੀ ਪਵਿੱਤਰਤਾ ਬਖਸ਼ ਦਿੰਦਾ। ਮੈਲੇ ਹਿਰਦੇ ਪਵਿੱਤਰ ਹੋ ਜਾਂਦੇ ਨੇ ਨਾਮ ਦੀ ਤਵੈਲਿਸ਼, ਜਿਵੇਂ ਧੰਨ ਗੁਰੂ ਨਾਨਕ ਸਾਹਿਬ ਦੇ ਅੰਮ੍ਰਿਤ ਬਚਨ, ਕਿਉਂਕਿ ਜਿਹੜੇ ਚਾਰ ਪ੍ਰਮਾਣ ਨੇ ਇਹਨਾਂ ਦਾ ਕੋਈ ਭਾਵ ਹੈ, ਗਨਕਾ ਦਾ, ਧਰੂ ਦਾ, ਗਜ ਦਾ, ਅਜਾਮਲ ਦਾ, ਇਹਨਾਂ ਦੀ ਗਹਿਰਾਈ 'ਚ ਜਾਈਏ। ਕੱਲੀ ਕਹਾਣੀ ਨਹੀਂ, ਗਨਕਾ ਦਾ ਤਨ ਮਨ ਪਾਪਾਂ 'ਚ ਖਚਤ ਹੈ, ਪਰ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਕਿ ਜਿਸ ਦੇ ਜੀਵਨ ਵਿੱਚ ਕੋਈ ਥਾਂ ਵੀ ਨਿਰਮਲਤਾਈ ਦੀ ਨਾ ਦਿਸੇ, ਜੇ ਇਹੋ ਜਿਹਾ ਪਾਪੀ ਵੀ ਨਾਮ ਦਾ ਪੱਲੂ ਪਕੜੇ ਤੇ ਨਾਮ ਜਪਣ ਕਰਕੇ ਇਹੋ ਜਿਹਾ ਪਾਪੀ ਵੀ ਪਵਿੱਤਰ ਹੋ ਜਾਂਦੇ। ਬਸ ਇਹ ਪ੍ਰਮਾਣ ਲਿਆ। ਜਿਵੇਂ ਗੁਰੂ ਨਾਨਕ ਸਾਹਿਬ ਦੇ ਅੰਮ੍ਰਿਤ ਬਚਨ ਪੜ੍ਹਨੇ ਕਿ ਗਨਕਾ ਪਾਪਣ ਤੇ ਨਿਰਮਲ ਕਿਵੇਂ ਹੋ ਗਈ, ਜਪਜੀ ਸਾਹਿਬ ਦੀਆਂ ਤੁਕਾਂ ਨੇ। ਹਜ਼ੂਰ ਦੇ ਬਚਨ ਰੋਜ਼ ਅਸੀਂ ਪੜ੍ਹਨੇ ਆ ਕਿ ਜਿਤਨੀ ਜ਼ਿਆਦਾ ਮਹਿਲ ਹੋਵੇਗੀ ਓਨੀ ਜ਼ਿਆਦਾ ਆਦਮੀ ਨੂੰ ਮੁਸ਼ਕਤ ਕਰਨੀ ਪੈਂਦੀ ਹੈ। ਤਵੱਜੋ ਦਿਆ ਜੇ, ਜਿਵੇਂ ਗੁਰਦੇਵ ਨੇ ਦੋ ਪ੍ਰਮਾਣ ਦਿੱਤੇ ਨੇ, ਸਮਝਾਇਆ ਕਿ ਬਾਹਰ ਚੱਲਨੇ ਆ, ਮੰਨ ਲਓ ਸਾਡੇ ਹੱਥ ਪੈਰ ਜਿਸਮ ਦੇ ਅੰਗ ਪਾਣੀ ਦੇ ਨਾਲ, ਵਾਹਿਗੁਰੂ ਮਿੱਟੀ ਨਾਲ, ਮੈਲ ਨਾਲ ਭਰੇ ਗਏ ਨੇ, ਤੇ ਉਹਨਾਂ ਨੂੰ ਆਪਾਂ ਸਾਫ਼ ਪਾਣੀ ਘਰ ਚ ਲਈਏ ਤੇ ਹੱਥ ਪੈਰ ਪਾਣੀ ਵਿੱਚ ਧੋਤਿਆਂ ਵੀ ਮੈਲ ਉਤਰ ਜਾਂਦੀ, ਪਰ ਕਈ ਵਾਰੀ ਇੰਨੀ ਮਲ ਲੱਗ ਜਾਂਦੀ ਏ। ਉਹ ਤੇ ਹਜ਼ੂਰ ਨੇ ਸ਼ਬਦ ਮਲ ਵਰਤਿਆ ਹੈ, ਜੇਕਰ ਮਲ ਮੂਤਰ ਨਾਲ ਕਿਸੇ ਦੇ ਕੱਪੜੇ ਭਰੇ ਜਾਣ, ਬਦਬੋ ਨਾਲ ਮਾਰੇ ਜਾਣ ਤੇ ਪਾਣੀ ਨਾਲ ਸਾਬਣ ਦੀ ਵਰਤੋਂ ਕਰੇ ਤੇ ਉਹ ਮੈਲੇ ਕੱਪੜੇ ਬਦਬੋ ਵਾਲੇ ਵੀ ਸਾਫ਼ ਹੋ ਜਾਂਦੇ ਨੇ। ਦੇਖੋ ਮਹਾਰਾਜ ਜੀ ਨੇ ਦੋ ਬਚਨ ਲਏ, ਇੱਕ ਕਿਹਾ ਵੀ ਹੱਥ ਪੈਰ ਭਰੇ ਜਾਣ, ਦੂਜਾ ਕਿਹਾ ਵੀ ਕੱਪੜੇ ਮਲ ਮੂਤਰ ਨਾਲ ਭਰੇ ਜਾਣ। ਇਹ ਕਿਉਂ, ਸਿੱਧਾ ਮਿੱਟੀ ਵਾਲੀ ਗੱਲ ਹੀ ਕਹਿ ਦਿੰਦੇ, ਭਰੀਏ ਹੱਥ ਪੈਰ ਤਨ ਦੇ, पानी धोता उतर सिखे खेद अर्थ मिट्टी, पर अगला प्रमाण मलमूत्र वाला क्यों ले लिया? देखो असि बाणी दी तुक नू आधार बना के गंदगी दा क्यों लिया? क्योंकि मिट्टी लगी वह पानी नाल उतर गई, ते जिदे जिंदगी विच बदबू शुरू हो जाए वकारा वाशना दी, महाराज कहिंदे इन्ने बदबू दे मारे होए मन भी आउण ते परमात्मा उहनां नू वी धो दिंदा। भरिए खत पैर तन देह पानी धोता उतर सिखे गनका सी उधरी नाम करके, क्योंकि जे मन मैला सी तन मैला सी पाप नाल भरिया। साहब कहिंदे ने भरिए खत पैर तन देह पानी धोता उतर सिखे मूत पलीती कपड़ होए दे साबून लईए ओ तोए। ओ कपड़े धुप जांदे ने साबुन नाल, ते महाराज कहिंदे ने जे किसे दा तन पापां नाल भरिया जाए मन पापां नाल भरिया जाए ओदी जिंदगी दा एक एक पल ते शरीर दा एक एक रोम पाप नाल भरिया जाए ओ किवें पवित्र होवे। साहिब ने अगला बचन कीता भरिए मत पापां कै संग, मन रे प्रभ की शरण विचारो। आपां वी ओही शब्द लिया जो कीर्तन हो रहा है कि भरिए मत पापां कै संग, ते महाराज कहिंदे ने ओ धोपै नामै कै रंग। परमात्मा दे नाम नूं प्यार कीता ओ पापी खिरदा ओ पापी मत भी धुप जांदी है। इत्थे इक होर बेनती, क्योंकि जेडे अंदर दी मैल है, देखो बार मुखी तां जिसम सारे साफ कर लैने, ताई गुरु ग्रंथ साहिब दी बाणी ने ज्यादातर कहा ओ बंदिया तू तीर्थां ते जाने चमड़ी धुप दी ए पिंडा धुप दे, पर मैल तां अंदर है, तन दी चमड़ी दी मैल पानी नाल उतर जाएगी, पर मनवे दी मन दी मैल पानी नाल नहीं, वह बाणी नाल उतरनी है, वह नाम नाल उतरनी है। जिवें गुरदेव दे असी बचन पढ़ने हैं कि बाहर मुखी इशनान लोग बहुत करते हैं, ते एदा नहीं कोई इतिहासिक स्थान ते जाए बाणी पढ़े सिमरन करे इशनान करे, पर जे कला ए सोचे कि सिर्फ बाहर दा पानी पाया ते मैं अंदरों पवित्र हो जाना, नहीं, अंदर दी मैल पानी नाल नहीं। मैल की है? कि साडे खून दे विच कोई मैल पै जांदी? कि साडे शरीर दे अंदर दे किसे अंग दे विच कचरा जां मैल अटक जांदी? दरअसल जेड़ी मन दी मैल है वो विचारां दे मैले होना है। जदो आदमी दे ख्याल मैले हो जान, विचार पलीत हो जान, ते उन ख्याल नूं पवित्र करन वास्ते ख्याल ही उहदी मदद करेगा। फिर बेनती समझियो कि बाहर मुखी तन दिसदा है, इहदे ते आपां पाणी पावांगे ते चमड़ी तो मैल उतर जाएगी, पर ख्याल तां किसे ने देखे ही नहीं, फुरना तां किसे देखे ही नहीं। वह जिहड़ा अंदर दा ख्याल मैला हो गया है, फिर ध्यान दिया जे मैल उत्ते पानी पवे वह मैल नूं बाहर कढ दिंदा है, पानी साफ कर दिंदा है। जदों मैले फुरनिया उत्ते गुरु की बाणी पएगी वह मैलिया नूं बाहर कढ देगी, आप अंदर टिक जाएगी। एक है अंदर दा धोना। गुरदेव जी दे बचन तुसी तवज्जो दिओ मेरी बेनती वल कि मैल किवें उतरदी है। गुरु साहिब दे बचन ने कि चार पांच तरीके ने अंदर दी पापां दी मैल धुपण दे, ध्यान दे आजे। पहला तरीका है कि आदमी उन्हां लोकां दी सोबत संगत भी जाए जिन्हां नूं परमात्मा ने अंदर दी निर्मलताई दित्ती है। जे निर्मल खिरदे वालियां दी संगत करांगे ते मेरा ख्याल मैले खिरदे भी निर्मल होने शुरू हो जाणगे। सच है कि एक आदमी पाप करदा है गुनाह करदा है उहदे तन विच वाशना दे प्रवाह चल रहे है, उसदे कोल दो घड़ियां बैठोगे अंदर खिंडन लग पाएगा, क्योंकि उहदे शरीर विच जिहड़ी वाशना है जिहड़े अंदर दे ख्याल ने उह दूजे दी बॉडी ते शरीर ते असर कर रहे ने। ते जे अंदरों कोई टिकिया अत दे निर्मल खिरदे वाला उस कोल दो घड़ियां बैठांगे, सच एवे कि अंदर दी मैल छुटनी शुरू हो जाएगी। बाहर जाके भावे बंदा फिर ओही ख्याल करे पर एक वारी कहिंदा भी कोल बैठे, सच एवे कि अंदर नूं ठंड पैगी। क्यों? क्योंकि उस शरीर विच जिहड़ी कृपा वरतदी निर्मलताई है वह मैलिया नूं भी निर्मल कर दीए। साहिब ने कहा पहला तरीका है अंदर दी मैल धुपण दा कि निर्मल खिरदियां वालियां दी संगत कर। ਅਸੀਂ ਹਜ਼ੂਰ ਦੇ ਬਚਨ ਪੜ੍ਹਦੇ ਹਾਂ ਕਿ ਪਿੰਗਲ ਪਰਬਤ ਭਾਰ ਭਰੇ, ਖਲ ਚਤੁਰ ਬਕੀਤਾ, ਅੰਦੁਲੇ ਤ੍ਰਿਭਵਨ ਸੂਝਿਆ, ਗੁਰ ਭੇਟ ਪੁਨੀਤਾ, ਤੇ ਅਗਲੀਆਂ ਤੁਕਾਂ ਮੈਲ ਧੋਣ ਸੰਬੰਧੀ, ਮਹਿਮਾ ਸਾਧੂ ਸੰਗ ਕੀ ਸੁਣ ਹੋ ਮੇਰੇ ਮੀਤਾ। ਕੀ ਮਹਾਰਾਜ ਕਹਿਣ ਲੱਗੇ, ਮੈਲ ਖੋਈ ਕੋਟ ਅਗ ਹਰੇ, ਗਨਕਾ ਸੀ ਉਧਰੀ, ਮੈਲ ਨਾਲ ਭਰਿਆ ਅੰਦਰ। ਸਾਹਿਬ ਕਹਿੰਦੇ ਨੇ, ਮੈਲ ਖੋਈ ਕੋਟ ਅਗ ਹਰੇ, ਨਿਰਮਲ ਭੈ ਚੀਤਾ, ਮਹਿਮਾ ਸਾਧੂ ਸੰਗ ਕੀ, ਨਿਰਮਲ ਖਿਰਦਿਆਂ ਨੇ ਮੈਲੇ ਖਿਰਦੇ ਨੂੰ ਵੀ ਨਿਰਮਲ ਕਰ ਦਿੱਤਾ, ਨਿਰਮਲ ਭੈ ਚੀਤਾ। ਦੂਸਰੀ ਬੇਨਤੀ, ਜਿੱਥੇ ਸੰਗਤ ਅੰਦਰ ਦੀ ਮੈਲ ਧੋਂਦੀ ਏ, ਉੱਥੇ ਇੱਕ ਉਦਾਹਰਨ ਮੈਂ ਹੋਰ ਦੇ ਦਿਆਂ, ਗੱਲ ਥੋੜੀ ਜੀ ਸਪਸ਼ਟ ਹੋ ਜਾਏ ਕਿ ਆਪਾਂ ਕਹਾਂਗੇ ਵੀ ਸੰਗਤ ਵਿੱਚ ਆਇਆ ਕਿਵੇਂ ਮੈਲ ਧੁੱਪ ਜਾਂਦੀ। ਗੁਰੂ ਸਾਹਿਬ ਨੇ ਬਹੁਤ ਜ਼ਿਆਦਾ ਜ਼ੋਰ ਦਿੱਤਾ ਸਤ ਸੰਗਤ ਤੇ, ਕੁਸੰਗ ਤੋਂ ਬਚਣ ਲਈ। ਜਿਵੇਂ ਰੋਜ਼ ਰਹਿਰਾਜ ਸਾਹਿਬ ਚ ਅਸੀਂ ਪੜ੍ਹਦੇ ਹਾਂ ਕਿ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ, ਜਾਂ ਕਿਹਾ ਧਨ ਧਨ ਸਤ ਸੰਗਤ ਜਿੱਤ ਹਰ ਰਸ ਪਾਇਆ, ਮਿਲ ਜਨ ਨਾਨਕ ਨਾਮ ਪ੍ਰਗਾਸ। ਹਜ਼ੂਰ ਨੇ ਕਿਹਾ ਚਾਨਣ ਖੋ ਜਾਂਦਾ ਸੰਗਤ ਵਿੱਚ, ਪਰ ਦੂਜੇ ਪਾਸੇ ਇਹ ਵੀ ਕਿਹਾ, ਕਹਿਣ ਲੱਗੇ ਮਾਲਕ ਕਿਰਪਾ ਕਰੀ ਉਹਨਾਂ ਲੋਕਾਂ ਤੋਂ ਬਚਾਈ ਜਿਹੜੇ ਤੇਰੇ ਤੋਂ ਟੁੱਟੇ ਨੇ, ਕਿਉਂਕਿ ਉਹਨਾਂ ਦੇ ਕੋਲ ਗਿਆਨ ਵੀ ਮੈਲ ਲੱਗ ਜਾਂਦੀ ਹੈ। ਕਬੀਰ ਸਾਹਿਬ ਦਾ ਬਚਨ ਹੈ, ਕਬੀਰ ਸਾਕਤ ਸੰਗ ਨਾ ਕੀਜੀਏ, ਦੂਰੇ ਜਾਈਏ ਭਾਗ ਦੂਰ ਰਹੋ, ਕਿਉਂਕਿ ਉਹ ਮੈਲ ਲਾ ਦਿੰਦਾ, ਦਾਗ ਲਾ ਦਿੰਦਾ। ਦੂਰੇ ਜਾਈਏ ਭਾਗ ਬਾਸਨ ਕਾਰੋ ਪਰਸੀਏ, ਤੋ ਕਛ ਲਾਗੈ ਦਾਗ। ਕਾਲੇ ਭਾਂਡੇ ਨੂੰ ਚੁੱਕ ਕੇ ਜੇ ਸੋਚੇ ਕਿ ਮੈਨੂੰ ਦਾਗ ਨਹੀਂ ਲੱਗੇਗਾ, ਮੈਲ ਨਹੀਂ ਲੱਗੇਗੀ, ਜਿਤਨਾ ਮਰਜ਼ੀ ਬਚਾ, ਕਾਲਾ ਭਾਂਡਾ ਤੇਰੇ ਤਨ ਦੇ ਕੱਪੜਿਆਂ ਤੇ ਕਿਤੇ ਨਾ ਕਿਤੇ ਮੈਲ ਛੱਡੇਗਾ। ਜਿੰਨਾ ਮਰਜ਼ੀ ਤੂੰ ਸੁਚੇਤ ਹੋ, ਮਾੜੇ ਬੰਦੇ ਦਾ ਕੋਈ ਨਾ ਕੋਈ ਖਿਆਲ ਤੇਰੇ ਅੰਦਰ ਜ਼ਰੂਰ ਟਿਕ ਜਾਏਗਾ, ਉਹ ਦਾਗ ਲਾਉਂਦਾ ਹੈ। ਮਹਾਰਾਜ ਕਹਿੰਦੇ ਨੇ, ਇੱਥੇ ਇੱਕ ਉਦਾਹਰਨ ਹੈ ਸਿਰਫ, ਕਿ ਜਦੋਂ ਕੋਈ ਸੰਗਤ ਕਰਦਾ ਦਿਨ ਬ ਦਿਨ, ਉਹ ਕਿਵੇਂ ਉਹਦਾ ਜੀਵਨ ਪਲਟਦਾ ਹੈ। ਜਿਵੇਂ ਘਰਾਂ ਚ ਅਸੀਂ ਭਾਂਡਾ ਵਰਤਦੇ ਹਾਂ, ਪਰਾਤ ਹੀ ਲੈ ਲਓ, ਜਿਹਦੇ ਚ ਬੀਬੀਆਂ ਆਟਾ ਗੁੰਨਦੀਆਂ ਨੇ, ਪਰਾਤ ਦੇ ਵਿੱਚ ਲੱਗੀ ਏ ਥੱਲੇ ਉਹਦੇ ਤਲ ਤੇ ਮੈਲ, ਤੇ ਹੋਇਆ ਕਿ ਬਾਹਰ ਮੀਂਹ ਪੈ ਰਿਹਾ, ਤੇ ਸਵਾਣੀ ਨੇ ਬੀਬੀ ਨੇ ਉਹ ਪਰਾਤ ਚੁੱਕ ਕੇ ਪਾਣੀ ਦੀ ਬਾਹਰ ਮੈਲੀ ਪਰਾਤ ਰੱਖ ਦਿੱਤੀ। ਮੀਂਹ ਦੀਆਂ ਬੂੰਦਾਂ, ਬਰਖਾ ਦੀਆਂ ਕਣੀਆਂ ਉਸ ਪਰਾਤ ਦੇ ਵਿੱਚ ਡਿੱਗਣ ਲੱਗੀਆਂ, ਤੇਜ਼ ਮੋਹਲੇ ਤਾਰ ਬਰਸਾਤ ਹੋਈ, ਤੇ ਜਿਉਂ ਜਿਉਂ ਉਹ ਬੂੰਦਾਂ ਥੱਲੇ ਡਿੱਗਦੀਆਂ ਨੇ, ਪਰਾਤ ਦੇ ਤਲੇ ਨਾਲ ਵੱਜਦੀਆਂ ਨੇ, ਤਿਉਂ ਤਿਉਂ ਉਹਦੀ ਮੈਲ ਨੂੰ ਪੱਟ ਕੇ ਉੱਤੇ ਲੈ ਆਉਂਦੀਆਂ ਨੇ। ਮੈਲ ਉੱਗਲਣ ਲੱਗ ਪੈਂਦੀ, ਉਹ ਮੈਲ ਉੱਤੇ ਆਉਣ ਲੱਗ ਪੈਂਦੀ, ਤੇ ਜਦੋਂ ਨਿਰੰਤਰ 2-4 ਘੰਟੇ ਉਹ ਪਰਾਤ ਮੀਂਹ ਵਿੱਚ ਬਾਹਰ ਪਈ ਰਹੇ, ਤੇ ਸੱਚ ਇਹ ਵੇ ਕਿ ਮੈਲਾ ਪਾਣੀ ਐਸਤਾ ਐਸਤਾ ਬਾਹਰ ਨਿਕਲ ਜਾਂਦਾ, ਨਿਰਮਲ ਉਹਦੇ ਅੰਦਰ ਟਿਕ ਜਾਂਦਾ। ਜੇ ਮੈਲੇ ਭਾਂਡੇ ਨੂੰ ਪਾਣੀ ਵਿੱਚ ਰੱਖੀਏ, ਬਰਸਾਤ ਵਿੱਚ ਰੱਖੀਏ, ਨਿਰੰਤਰ ਪੈਂਦੀਆਂ ਹੋਈਆਂ ਪਾਣੀ ਦੀਆਂ ਬੂੰਦਾਂ ਉਹਦੀ ਮੈਲ ਨੂੰ ਬਾਹਰ ਕੱਢ ਦਿੰਦੀਆਂ ਨੇ, ਤੇ ਜੇ ਅੰਦਰ ਦੇ ਭਾਂਡੇ ਵਿੱਚ ਸੰਗਤ ਵਿੱਚ ਗਿਆ ਰੋਜ਼ ਗੁਰੂ ਕੀ ਬਾਣੀ ਦੀ ਬਰਖਾ ਹੋਵੇ, ਇੱਕ ਦਿਨ ਅੰਦਰ ਦੀ ਮੈਲ ਬਾਹਰ ਨਿਕਲ ਜਾਏਗੀ, ਗੁਰੂ ਦਾ ਸ਼ਬਦ ਅੰਦਰ ਟਿਕ ਜਾਏਗਾ। ਗੁਰਦੇਵ ਜੀ ਨੇ ਕਿਹਾ, ਮਨ ਰੇ ਪ੍ਰਭ ਕੀ ਸ਼ਰਨ ਵਿਚਾਰੋ, ਉਹਦਾ ਅੰਦਰ ਧੁੱਪਿਆ ਸੰਗਤ ਕਰਕੇ। ਦੂਸਰੀ ਉਦਾਹਰਨ ਬਾਣੀ ਵਿੱਚੋਂ ਮੈਲ ਧੁੱਪਣ ਦੀ ਹੈ, ਜਿਹੜਾ ਕੀਰਤਨ ਕਰਦਾ ਜਾਂ ਕੀਰਤਨ ਸੁਣਦਾ, ਸ਼ਬਦ ਨੂੰ ਗਾਉਣ ਨਾਲ ਵੀ ਅੰਦਰ ਦੀ ਮੈਲ ਧੁੱਪ ਜਾਂਦੀ। ਗੁਰਦੇਵ ਦੇ ਬਚਨ ਨੇ ਕਿ ਗੁਣ ਗਾਵਤ ਤੇਰੀ ਉਤਰਸ ਮੈਲ, ਉੱਥੇ ਵੀ ਮੈਲ ਗਈ। ਤੀਸਰਾ ਤਰੀਕਾ ਬਾਣੀ ਵਿੱਚ ਕਿ ਜਿੱਥੇ ਸੰਗਤ ਗੁਣ ਗਾਉਣੇ ਕੀਰਤਨ, ਉੱਥੇ ਤੀਸਰੀ ਜੁਗਤ ਬਾਬਾ ਜੀ ਨੇ ਦੱਸੀ ਕਿ ਜੇ ਤੂੰ ਨਾਮ ਜਪੇ ਤੇ ਤਾਂ ਵੀ ਤੇਰੀ ਮੈਲ ਚਲੀ ਜਾਏਗੀ। ਪ੍ਰਭ ਕਹਿ ਸਿਮਰਨ ਮਨ ਕੀ ਮਲ ਜਾਏ, ਗਨਕਾ ਸੀ ਉਧਰੀ ਮਨ ਰੇ, ਪ੍ਰਭ ਕੀ ਸ਼ਰਨ ਵਿਚਾਰੋ, ਇਹ ਨਾਮ ਦੀ ਕਿਰਪਾ ਹੀ ਹੈ ਨਾ, ਉਹਦਾ ਅੰਦਰ ਮੈਲਾ ਪਵਿੱਤਰ ਹੋ ਗਿਆ। ਗੁਰਦੇਵ ਦੇ ਬਚਨ, ਕਹਿਣ ਲੱਗੇ ਭਾਈ ਦੇਖ, ਪ੍ਰਭ ਕਹਿ ਸਿਮਰਨ ਮਨ ਕੀ ਮਲ ਜਾਏ, ਅੰਮ੍ਰਿਤ ਨਾਮ ਰਿਦ ਮਾਹੇ ਸਮਾਹੇ। ਪੰਜਵਾਂ ਤਰੀਕਾ ਇੱਕ ਹੋਰ ਹੈ, ਪਹਿਲਾਂ ਸੀ ਨਾਮ ਸੰਗਤ ਬਾਣੀ ਕੀਰਤਨ, ਤੇ ਮਹਾਰਾਜ ਜੀ ਨੇ ਇੱਕ ਤਰੀਕਾ ਹੋਰ ਦੱਸਿਆ, ਕਹਿਣ ਲੱਗੇ ਗੁਰਬਾਣੀ ਸੁਣ ਮੈਲ ਗਵਾਏ। ਜਿਹੜਾ ਸ਼ਬਦ ਸੁਣੇਗਾ ਸੱਚੀ ਮੁੱਚੀ ਅੰਦਰੋਂ ਚੱਲ ਪਏਗਾ, ਟੁਰ ਪਏਗਾ, ਉਹਦੇ ਅੰਦਰ ਦੀ ਮੈਲ ਨੂੰ ਬਾਣੀ ਧੋ ਦਏਗੀ। ਗਨਕਾ ਸੀ ਕਿਉਂ ਕਿਹਾ? ਗਨਕਾ ਦੀ ਕੋਈ ਆਸ ਨਹੀਂ ਸੀ ਇਹ ਤਰ ਸਕੇਗੀ, ਉਹਦਾ ਸਾਰਾ ਤਨ ਪਾਪਾਂ ਨਾਲ ਭਰਿਆ ਹੈ। ਪਰ ਤਨ ਗੁਰੂ ਤੇਗ ਬਹਾਦਰ ਕਹਿੰਦੇ ਨੇ, ਉਹ ਮਨਾ ਜਿਸ ਦੀ ਕੋਈ ਆਸ ਨਹੀਂ ਬਚਣ ਦੀ, ਪੂਰੇ ਦਾ ਪੂਰਾ ਜਿਸਮ ਪਾਪਾਂ ਨੇ ਖਾ ਲਿਆ, ਜੇ ਇਹੋ ਜੀ ਪਾਪਣ ਨੇ ਨਾਮ ਦਾ ਸਹਾਰਾ ਲਿਆ, ਉਹਦਾ ਅੰਦਰ ਸ਼ੁੱਧ ਹੋ ਗਿਆ, ਪਰਮਾਤਮਾ ਨੇ ਆਪਣੇ ਘਰ ਚ ਉਹਨੂੰ ਬਖਸ਼ ਲਿਆ, ਤੇ ਜੇ ਮਨਾ ਤੂੰ ਬੰਦਗੀ ਕਰੇਗਾ ਤੇਰਾ ਅੰਦਰ ਵੀ ਪਵਿੱਤਰ ਹੋ ਜਾਏਗਾ। ਇਹ ਅਸਲ ਵਿੱਚ ਬੀਤੀ ਕਹਾਣੀ ਨਹੀਂ, ਬੀਤੀ ਕਹਾਣੀ ਨਾਲ ਵਰਤਮਾਨ ਸਾਂਭਣ ਦੀ ਗੱਲ ਹੈ। ਇੱਕ ਇੱਕ ਤੁਕ ਦੇਖਿਓ, ਮਨ ਰੇ ਪ੍ਰਭ ਕੀ ਸ਼ਰਨ ਵਿਚਾਰੋ, ਜੇ ਸਿਮਰਤ ਗਨਕਾ ਸੀ ਉਧਰੀ, ਇਹ ਬੀਤੀ ਹੋਈ ਹੈ, ਵਰਤਮਾਨ ਚ ਕੀ ਕਰਨਾ? ਦੇਖੋ ਇੱਕ ਇੱਕ ਤੁਕ ਵਿੱਚ ਨਾਲ ਉਦਾਹਰਣ ਤੇ ਨਾਲ ਵਰਤਮਾਨ ਸੰਭਾਲ। ਜੇ ਸਿਮਰਤ ਗਨਕਾ ਸੀ ਉਧਰੀ, ਤਾਂ ਕੋ ਜਸ ਉਰ ਧਾਰੋ। ਇਹ ਨਹੀਂ ਕਿਹਾ ਗਨਕਾ ਤੂੰ ਉਰ ਧਾਰੋ, ਕਹਿੰਦੇ ਜਿਹੜੀ ਤੂੰ ਕਹਾਣੀ ਸੁਣਾ ਰਿਹਾ ਗਨਕਾ ਦੀ, ਜੇ ਉਹ ਉਧਰ ਗਈ ਪਾਰ ਹੋ ਗਈ ਤੇ ਮੇਰੇ ਮਨਾ ਤੂੰ ਸਾਹ ਕੀ ਸੁਣੀ ਜਾਏਗਾ, ਤਾਂ ਕੋ ਜਸ ਉਰ ਧਾਰੋ। ਉਸ ਪਰਮਾਤਮਾ ਦੇ ਯਸ ਨੂੰ, ਉਹਦੀ ਵਡਿਆਈ ਨੂੰ, ਉਹਦੇ ਨਾਮ ਨੂੰ ਆਪਣੇ ਅੰਦਰ ਧਾਰਨ ਕਰ ਲੈ। ਹੁਣ ਇਸ ਤੋਂ ਅਗਲੀ ਬੇਨਤੀ, ਜਿਹੜੀ ਪ੍ਰਭੂ ਦੀ ਸ਼ਰਨ ਹੈ, ਇਸੇ ਤੁਕ ਦੀ ਸ਼ਬਦ ਨੂੰ ਅੱਗੇ ਆਪਾਂ ਵਿਚਾਰਾਂਗੇ। ਜਿਹੜਾ ਸ਼ਰਨ ਵਿੱਚ ਪੈ ਜਾਂਦਾ ਹੈ ਨਾ, ਸੱਚ ਇਹ ਕਿ ਸ਼ਰਨ ਵਿੱਚ ਪੈਂਦਾ ਹੀ ਹੋਵੇ ਜਿਹਦੇ ਦੁਨੀਆਂ ਵਿੱਚ ਸਹਾਰਾ ਕੋਈ ਨਹੀਂ ਰਹਿੰਦਾ। ਜਦੋਂ ਸਹਾਰਾ ਦੁਨੀਆਂ 'ਚ ਹੋਵੇ ਨਾ, ਤੇ ਮਨ ਛੇਤੀ ਕੀਤਿਆਂ ਮੰਨਦਾ ਨਹੀਂ ਮੈਂ ਸ਼ਰਨ ਵਿੱਚ ਪੈਣਾ। ਮਨ ਕਹਿੰਦਾ ਮੇਰੇ ਭਰਾ, ਮੇਰਾ ਧਨ, ਮੇਰੇ ਪਦਾਰਥ, ਮੇਰੇ ਲੋਕ, ਮੇਰੀ ਸ਼ਕਤੀ। ਜਿਸ ਦਿਨ ਬੰਦੇ ਦਾ ਹਰ ਸਹਾਰਾ ਟੁੱਟ ਜਾਏ, ਉਦਨ ਫਿਰ ਮਨ ਕਹਿੰਦਾ ਨਹੀਂ ਉਹ ਮਨਾ, ਅੱਜ ਦੁਨੀਆਂ 'ਚ ਰੱਬ ਤੋਂ ਬਿਨਾਂ ਤੇਰਾ ਕੋਈ ਨਹੀਂ ਰਹਿ ਗਿਆ। ਤੇ ਜਿਹਨੂੰ ਦੁਨੀਆਂ ਵੀ ਧੱਕੇ ਮਾਰਦੇ, ਮੈਂ ਇੱਕ ਸ਼ਬਦ ਹੋਰ ਕਹਿ ਦਿਆਂ, ਜਿਹਨੂੰ ਪਰਮਾਤਮਾ ਵੀ ਧੱਕੇ ਮਾਰਦੇ, ਉਹ ਕਿੱਥੇ ਜਾਏ? ਸ਼ਬਦ ਵੱਲ ਧਿਆਨ ਦਿਆ ਜੇ ਬਾਣੀ ਵਿੱਚੋਂ, ਜਿਹਨੂੰ ਸੰਸਾਰ ਧੱਕਾ ਮਾਰੇ, ਉਹ ਕਹੇਗਾ ਚਲੋ ਮੇਰਾ ਪਰਮਾਤਮਾ ਨਿਰੰਕਾਰ ਤਾਂ ਹੈ। ਤੇ ਜਿਹਨੂੰ ਨਿਰੰਕਾਰ ਕਹਿਦਾ, ਤੇਰੇ ਵਰਗੇ ਖੋਟੇ ਬੰਦੇ ਨੂੰ ਥਾਂ ਨਹੀਂ, ਉਹ ਕਿੱਥੇ ਜਾਏ? ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਉਹਦਾ ਵੀ ਇਲਾਜ ਹੈ ਵੇ, ਸੰਸਾਰ ਦਾ ਧੱਕਿਆ ਨਿਰੰਕਾਰ ਵੱਲ। ਤੇ ਜੇ ਨਿਰੰਕਾਰ ਧੱਕਾ ਮਾਰਦਾ, ਨਾ ਸੰਸਾਰ ਨਾ ਨਿਰੰਕਾਰ, ਮਹਾਰਾਜ ਕਹਿੰਦੇ ਤੂੰ ਗੁਰੂ ਦਾ ਸ਼ਬਦ ਪਕੜ ਲੈ, ਗੁਰੂ ਦੇ ਪਿੱਛੇ ਭੱਜ ਪਓ। ਜੇ ਗੁਰੂ ਨੇ ਆਪਣੇ ਚਰਨ ਸਪਰਸ਼ ਤੈਨੂੰ ਕਰਨ ਦਿੱਤੇ, ਤੈਨੂੰ ਆਪਣਾ ਸ਼ਬਦ ਬਖਸ਼ ਦਿੱਤਾ, ਸੱਚ ਇਹ ਵੇ ਜਿਹਨੂੰ ਸੰਸਾਰ ਨਿਰੰਕਾਰ ਕੋਈ ਵੀ ਨਾ ਰੱਖੇ, ਗੁਰੂ ਆਪਣੇ ਸ਼ਬਦ ਨਾਲ ਖੋਟਿਆਂ ਨੂੰ ਖਰੇ ਕਰਕੇ ਪਰਮਾਤਮਾ ਦੇ ਘਰ ਵੀ ਥਾਂ ਦਵਾ ਦਿੰਦਾ ਹੈ। ਗੁਰਦੇਵ ਦੇ ਬਚਨ ਨੇ ਕਿ ਆਪੇ ਕੁਦਰਤ ਸਾਜਕ ਹੈ, ਆਪੇ ਕਰੇ ਵਿਚਾਰ। ਮਨ ਰੇ ਪ੍ਰਭ ਕੀ ਸ਼ਰਨ ਵਿਚਾਰੋ, ਜਿਹਨੂੰ ਕੋਈ ਵੀ ਨਾ ਰੱਖੇ, ਜਿਹਦਾ ਸਹਾਰਾ ਹੀ ਕੋਈ ਨਹੀਂ, ਪਰਮਾਤਮਾ ਆਪੇ ਸਭ ਕੁਝ ਸਾਜਦਾ, ਆਪੇ ਕੁਦਰਤ ਸਾਜਕ ਹੈ, ਆਪੇ ਕਰੇ ਵਿਚਾਰ। ਇੱਕ ਖੋਟੇ ਇੱਕ ਖਰੇ, ਆਪੇ ਪਰਖਣਹਾਰ। ਖਰੇ ਖਜ਼ਾਨੇ ਪਾਈਆਂ, ਜਿਹੜੇ ਸੁੱਚੇ ਨੇ ਸੱਚੇ ਨੇ ਖਰੇ ਨੇ, ਉਹ ਪਰਮਾਤਮਾ ਨੇ ਆਪਣੇ ਖਜ਼ਾਨੇ 'ਚ ਪਾ ਲਏ। ਖਰੇ ਖਜ਼ਾਨੇ ਪਾਈਆਂ, ਖੋਟੇ ਸੱਟੀਆਂ ਵਾਰ ਵਾਰ, ਖੋਟੇ ਸੱਚੀ ਦਰਗਾਹ ਸੁੱਟੀਆਂ। ਹੁਣ ਸੱਚੀ ਦਰਗਾਹ ਦਰਤ ਪਰਮਾਤਮਾ ਦੇ ਘਰ ਵਿੱਚ ਵੀ, ਖੋਟੇ ਸੱਚੀ ਦਰਗਾਹ ਸੁੱਟੀਆਂ, ਕਿਸ ਆਗੈ ਕਰੇ ਪੁਕਾਰ। ਮਹਾਰਾਜ ਕਹਿੰਦੇ ਨੇ ਸਤਿਗੁਰੂ ਪਿੱਛੇ ਭੱਜ ਪਵੈ, ਇਹ ਹਾਂ ਕਰਨੀ ਸਾਰ, ਕਿਉਂਕਿ ਸਤਿਗੁਰੂ ਖੋਟਿਓ ਖਰੇ ਕਰੇ ਸ਼ਬਦ ਸਵਾਰਨ ਹਾਰ। ਗੁਰੂ ਸ਼ਬਦ ਦੀ ਤਫੈਲਿਸ਼, ਸ਼ਬਦ ਦੀ ਬਰਕਤ ਨਾਲ ਖੋਟੇ ਬੰਦਿਆਂ ਨੂੰ ਵੀ ਖਰੇ ਕਰ ਦਿੰਦੇ ਨੇ। ਫਿਰ ਅਗਲੀ ਬੇਨਤੀ ਕਿ ਦੇਖੋ ਜਦੋਂ ਕੋਈ ਸ਼ਰਨ ਵੀ ਜਾਂਦਾ, ਮੈਂ ਫਿਰ ਅਰਜ਼ ਕਰਾਂ ਕਿ ਜਿੰਨੀ ਦੇਰ ਤੱਕ ਮਨ ਆ ਸੰਸਾਰ ਵਿੱਚ ਖਚਦ ਹੈ, ਤੇ ਇਹ ਵੀ ਸੱਚੇ ਕਿ ਜਿੰਨਾ ਬੰਦਿਆਂ ਦਾ ਸਹਾਰਾ ਬੰਦਾ ਲੈਂਦਾ, ਉਹਨਾਂ ਰੱਬ ਤੋਂ ਇਹਦੀ ਦੂਰੀ ਬਣੀ ਜਾਂਦੀ ਹੈ। ਜਿੰਨਾ ਬੰਦਿਆਂ ਦਾ ਸਹਾਰਾ ਛੱਡਦਾ, ਉਹਨਾਂ ਰੱਬ ਤੇ ਭਰੋਸਾ ਬਣਦਾ ਹੈ। ਇਹਨੂੰ ਇਹ ਨਾ ਸਮਝਿਓ ਪਰਿਵਾਰ 'ਚ ਨਫ਼ਰਤ ਲਿਖ। ਗੁਰੂ ਰਾਮਦਾਸ ਜੀ ਦਾ ਇੱਕ ਬਚਨ ਹੈ, ਉਹ ਜ਼ਰੂਰ ਮੈਂ ਆਪ ਨਾਲ ਸਾਂਝਾ ਕਰ ਦਿੰਦਾ। ਕਹਿੰਦੇ ਨੇ ਕਈ ਵਾਰੀ ਇਨਸਾਨ ਦੀ ਕਿਸੇ ਮਿੱਤਰਤਾ ਉੱਚੇ ਬੰਦੇ ਨਾਲ ਬਣ ਜਾਏ, ਜਿਹਦੇ ਕੋਲ ਰਾਜਸੀ ਪਦਵੀ ਹੋਵੇ ਜਾਂ ਸ਼ਕਤੀ ਹੋਵੇ, ਉਹ ਜਿੱਥੇ ਬੈਠੇਗਾ ਉਹਦੀ ਗੱਲ ਸ਼ੁਰੂ ਕਰ ਦੇਗਾ। ਅਸਲੀਅਤ ਹੈ ਨਾ ਕਿ ਫਲਾਣਾ ਰਾਜਸੀ ਬੰਦਾ ਉਹਨੂੰ ਅਸੀਂ ਜਾਣਦੇ ਹਾਂ, ਤੇ ਕਈ ਇੰਨਾ ਕੁਫਰ ਤੋਲਦੇ ਨੇ, ਝੂਠ ਬੋਲਦੇ ਨੇ, ਮਿਲੇ ਨਹੀਂ ਹੁੰਦੇ। ਹੁਣ ਉਹ ਫਲਾਣੇ ਮੰਤਰੀ ਸਾਹਿਬ ਦਾ ਫੋਨ ਆਇਆ ਸੀ, ਉਹਨਾਂ ਨੇ ਮੈਨੂੰ ਘਰ ਬੁਲਾਇਆ ਸੀ, ਉਹ ਸਿਰਫ ਕਿ ਜਿਹੜੇ ਲੋਕ ਬੈਠੇ ਨੇ ਨਾ ਉਹਨਾਂ ਤੇ ਮੇਰਾ ਪ੍ਰਭਾਵ ਪੈ ਜਾਵੇ, ਵੀ ਮੇਰੀ ਚੰਗੀ ਚੱਲਦੀ ਅੱਗੇ। ਮਹਾਰਾਜ ਕਹਿੰਦੇ ਨੇ ਫਿਰ ਥਾਂ ਥਾਂ ਤੋਂ ਉੱਥੇ ਰੱਬ ਦਾ ਚੇਤਾ ਕਿੱਥੇ? ਮੇਰਾ ਮਿੱਤਰ ਬੜੀ ਤਾਕਤ ਵਾਲਾ ਹੈ, ਉਹਦਾ ਜ਼ਿਕਰ ਕਰੀ ਜਾਣਗੇ। ਚਾਰ ਬੰਦੇ ਇਕੱਠੇ ਹੋਣਗੇ, ਉਸ ਤਾਕਤ ਵਾਲੇ ਦਾ ਜ਼ਿਕਰ ਕਰਨਗੇ, ਪਰਮਾਤਮਾ ਦੀ ਸ਼ਰਨ 'ਚ ਕਿੱਥੇ ਉਹਨੇ ਪੈਣਾ ਹੈ? ਮਹਾਰਾਜ ਕਹਿੰਦੇ ਨੇ ਕਿਸੇ ਦਾ ਪੁੱਤਰ ਲਾਇਕ ਹੋ ਜਾਏ, ਚੰਗੀ ਜੌਬ ਮਿਲ ਜਾਏ, ਇਸ ਨੂੰ ਮਹਿਸੂਸ ਨਾ ਕਰਿਓ, ਉਹ ਬੰਦਾ ਜਿੱਥੇ ਜਾਏਗਾ ਆਪਣੇ ਪੁੱਤਰ ਦੀ ਵਡਿਆਈ ਕਰੀ ਜਾਏਗਾ, ਰੱਬ ਦੀ ਸ਼ਰਨ ਨਹੀਂ। ਮੇਰਾ ਬੱਚਾ ਇੰਨਾ ਲਾਇਕ, ਇੰਨੀ ਤਨਖਾਹ, ਆਹ ਕੁਝ ਮਿਲਿਆ, ਕੋਠੀ ਬੰਗਲਾ ਬਹੁਤ ਕੁਝ ਮਿਲਿਆ, ਹਰ ਥਾਂ ਤੇ ਉਹਦੇ ਸੋਹਲੇ ਗਾਉਂਦਾ। ਮਹਾਰਾਜ ਕਹਿੰਦੇ ਨੇ ਫਿਰ ਲੋਕ ਬੰਦੇ ਪੁੱਤਰਾਂ ਦੇ ਸਹਾਰੇ ਤੇ ਜੀਂਦੇ ਨੇ। ਬਾਣੀ 'ਚ ਅਸੀਂ ਦੇਖਾਂਗੇ ਕਿਸੇ ਨੇ ਮਿੱਤਰ ਦਾ ਸਹਾਰਾ, ਕਿਸੇ ਨੇ ਪੁੱਤਰ ਦਾ ਸਹਾਰਾ, ਕਿਸੇ ਦਾ ਭਰਾ ਤਾਕਤ ਵਾਲਾ ਹੋਵੇ, ਉਹ ਕਹਿੰਦਾ ਮੇਰੇ ਭਰਾ ਕੋਲ ਬੜੀ ਸ਼ਕਤੀ ਹੈ। ਮਹਾਰਾਜ ਕਹਿੰਦੇ ਨੇ ਕਿਸੇ ਦਾ ਕੁੜਮ ਤਾਕਤ ਵਾਲਾ ਹੋਵੇ, ਉਹ ਕੁੜਮ ਦੇ ਸੋਹਲੇ ਗਾਉਂਦਾ ਹੈ। ਕਿਸੇ ਦਾ ਦਮਾਦ ਚਤੁਰ ਤੇ ਸਿਆਣਾ ਹੋਵੇ, ਉਹਦੀਆਂ ਸਿਫਤਾਂ ਕਰੀ ਜਾਂਦਾ ਹੈ। ਕੋਈ ਚੌਧਰੀ ਤੇ ਸਰਦਾਰਾਂ ਦੀਆਂ ਸਿਫਤਾਂ ਕਰਦਾ ਹੈ। ਧੰਨ ਗੁਰੂ ਰਾਮਦਾਸ ਕਹਿੰਦੇ ਨੇ ਸੱਚ ਏਵੇ, ਹਰ ਬੰਦੇ ਦਾ ਕੋਈ ਨਾ ਕੋਈ ਧੜਾ ਹੈ, ਧੜੇ ਦੇ ਭਰੋਸੇ ਤੇ ਜੀਂਦਾ ਹੈ। ਕਹਿੰਦੇ ਨੇ ਸਾਡਾ ਤਾਂ ਧੜਾ ਹੀ ਕੇਵਲ ਪਰਮਾਤਮਾ ਹੈ, ਉਹਦੇ ਤੋਂ ਬਿਨਾਂ ਕੋਈ ਸ਼ਰਨ ਹੀ ਨਹੀਂ। ਇਹ ਅੰਮ੍ਰਿਤ ਬਚਨ ਨੇ ਕਿ ਕਿਸ ਹੀ ਧੜਾ ਕੀਆ ਮਿੱਤਰ ਸੁਤ ਨਾਲ ਭਾਈ ਮਨ ਰੇ, ਪ੍ਰਭ ਕੀ ਸ਼ਰਨ ਵਿਚਾਰੋ। ਸ਼ਰਨ ਵਾਲੇ ਪਾਸੇ ਤੁਰ, ਆ ਬਾਹਰ ਦੀ ਸ਼ਰਨ 'ਚ ਕੀ ਸੁੱਖ ਮਿਲੇਗਾ? ਕਿਸੀ ਧੜਾ ਕੀਆ ਮਿੱਤਰ ਸੁਤ ਨਾਲ ਭਾਈ, ਕਿਸੀ ਧੜਾ ਕੀਆ ਕੁੜਮ ਸੱਕੇ ਨਾਲ ਜਵਾਈ, ਕਿਸੀ ਧੜਾ ਕੀਆ ਸਿੱਕਦਾਰ ਚੌਧਰੀ ਨਾਲ ਆਪਣੇ ਸਵਾਈ। ਪਰ ਮਹਾਰਾਜ ਕਹਿੰਦੇ ਹਮਾਰਾ ਧੜਾ ਹਰ ਰਿਹਾ ਸਮਾਈ, ਹਮਾਰ ਸਿਓ ਧੜਾ ਕੀਆ ਮੇਰੀ ਹਰ ਟੇਕ। ਮਹਾਰਾਜ ਕਹਿੰਦੇ ਸਾਡਾ ਤਾਂ ਧੜਾ ਕੇਵਲ ਪਰਮਾਤਮਾ ਹੈ, ਮੇਰੀ ਹਰ ਟੇਕ। ਹਉ ਹਰ ਬਿਨ ਪੱਖ ਧੜਾ ਅਵਰ ਨਾ ਕੋਈ, ਮੇਰਾ ਕੋਈ ਧੜਾ ਨਹੀਂ, ਮੈਂ ਤਾਂ ਕੇਵਲ ਪਰਮਾਤਮਾ ਦੇ ਗੁਣ ਉਹਦੀ ਸ਼ਰਨ 'ਚ ਪਿਆ ਹਾਂ। ਫਿਰ ਜਿਹੜੇ ਸ਼ਰਨ ਵੀ ਚਲੇ ਜਾਂਦੇ ਨੇ, ਸੱਚ ਏਵੇ ਕਿ ਪਰਮਾਤਮਾ ਉਹਨਾਂ ਦੀ ਹਰ ਤਰ੍ਹਾਂ ਨਾਲ ਹਿਫਾਜ਼ਤ ਕਰਦਾ ਹੈ। ਸ਼ਰਨ ਵਿੱਚ ਪਿਆ ਨੂੰ ਤੱਤੀ ਵਾਹ ਨਹੀਂ ਲੱਗਣ ਦਿੰਦਾ, ਸ਼ਰਨ ਵਿੱਚ ਪਿਆ ਹੋਇਆਂ ਦੇ ਸਿਦਕ ਨਿਭਾ ਦਿੰਦਾ, ਸ਼ਰਨ ਵਿੱਚ ਪਿਆ ਹੋਇਆਂ ਨੂੰ ਆਪਣੇ ਗਲੇ ਨਾਲ ਲਾ ਲੈਂਦਾ। ਗੁਰੂ ਸਾਹਿਬ ਨੇ ਇੱਕ ਪ੍ਰਮਾਣ ਦਿੱਤਾ ਸਮਝਾਉਣ ਲਈ ਕਿ ਸ਼ਰਨ ਪਿਆ ਦੀ ਕਿਵੇਂ ਰਖਵਾਲੀ ਹੈ। ਅੱਜ ਅਸੀਂ ਆਟਾ ਪੀਸਿਆ ਹੋਇਆ ਦੁਕਾਨ ਤੋਂ ਖਰੀਦਨੇ, ਜੇ ਕਿਸੇ ਦੇ ਘਰ ਦਾਣੇ ਨੇ ਤੇ ਉਹ ਚੱਕੀ ਤੋਂ ਜਾ ਕੇ ਆਟਾ ਪਿਸਾ ਲੈਂਦਾ। ਪਰ ਪੁਰਾਤਨ ਸਮੇਂ ਅਜੇ ਵੀ ਕਿਤੇ ਕਿਤੇ ਬਹੁਤ ਪਛੜੇ ਇਲਾਕਿਆਂ ਵਿੱਚ ਹੱਥ ਵਾਲੀਆਂ ਚੱਕੀਆਂ ਮਿਲਣਗੀਆਂ, ਜਿਨ੍ਹਾਂ ਨੂੰ ਬੀਬੀਆਂ ਪਹਿਲਾਂ ਬਜ਼ੁਰਗ ਪੀਂਦੀਆਂ ਰਹੀਆਂ ਨੇ। ਹੁਣ ਹੱਥ ਵਾਲੀ ਚੱਕੀ ਦੇ ਦੋ ਪੁੜ ਨੇ, ਮਨ ਰੇ ਪ੍ਰਭ ਕੀ ਸ਼ਰਨ ਵਿਚਾਰੋ, ਵਿਚਾਰ ਦੇ ਧੁਰੇ ਤੋਂ ਦੂਰ ਨਹੀਂ ਜਾਣਾ। ਇੱਕ ਪੁੜ ਹੈ ਥੱਲੇ ਪੱਥਰ ਦਾ, ਇੱਕ ਪੁੜ ਹੈ ਉਹਦੇ ਉੱਤੇ। ਜਿਹੜਾ ਉੱਪਰ ਵਾਲਾ ਪੁੜ ਹੈ ਉਸ ਵਿੱਚ ਲੱਕੜ ਦੀ ਇੱਕ ਹੱਥੀ ਏ, ਤੇ ਜਿੱਥੇ ਦੋਨੋਂ ਪੁੜ ਆਪਸ 'ਚ ਮਿਲਦੇ ਨੇ ਵਿੱਚ ਲੋਹੇ ਦੀ ਇੱਕ ਕਿੱਲੀ ਹੈ। ਉਹ ਹੱਥ ਨਾਲ ਬੀਬੀਆਂ ਸੱਜੇ ਹੱਥ ਨਾਲ ਪੁੜ ਨੂੰ ਘੁਮਾਉਂਦੀਆਂ ਨੇ ਤੇ ਖੱਬੇ ਹੱਥ ਨਾਲ ਦਾਣੇ ਉਸ ਕਿੱਲੀ ਵਾਲੀ ਥਾਂ ਤੇ ਪਾਉਂਦੀਆਂ ਨੇ, ਬਿਲਕੁਲ ਵਿਚਕਾਰ। ਸ਼ਰਨ ਕੀ ਹੈ? ਮਹਾਰਾਜ ਕਹਿੰਦੇ ਨੇ ਸਾਰਾ ਦਿਨ ਚੱਕੀ ਚੱਲਦੀ ਰਹੀ, ਉਸ ਪੁੜ ਨੇ ਪੱਥਰ ਦੇ ਪੁੜਾਂ ਨੇ ਦਾਣੇ ਦੁਫਾੜ ਕੀਤੇ, ਦਾਣੇ ਪੀਸ ਦਿੱਤੇ, ਅੱਤ ਦੇ ਬਰੀਕ ਹੋ ਗਏ। ਪਰ ਜਦੋਂ ਉਹਨੇ ਉੱਪਰ ਵਾਲਾ ਪੁੜ ਉਤਾਰਿਆ, ਚੱਕੀ ਨੂੰ ਸਾਫ ਕਰ ਲਈ ਤੇ ਕੀ ਦੇਖਿਆ? ਕੁਝ ਦਾਣੇ ਅਜੇ ਵੀ ਸਾਬਤ ਬਚੇ ਹੋਏ ਨੇ। ਪ੍ਰਭ ਕੀ ਸ਼ਰਨ ਵਿਚਾਰੋ, ਅਜੇ ਵੀ ਸਾਬਤ ਨੇ। ਉਹਨਾਂ ਨੂੰ ਚੱਕੀ ਦੇ ਪੁੜ ਦੁਫਾੜ ਨਹੀਂ ਕਰ ਸਕੇ, ਉਹ ਪੀਸੇ ਨਹੀਂ ਗਏ। ਤੇ ਜੇ ਪੁੱਛੀਏ ਵੀ ਇਹ ਦਾਣੇ ਕਿਉਂ ਬਚ ਗਏ, ਤੇ ਅੱਗੋਂ ਉੱਤਰ ਮਿਲਦਾ, ਦਰਅਸਲ ਇਹ ਦਾਣੇ ਕਿੱਲੀ ਨਾਲ ਜੁੜੇ ਰਹੇ। ਜਿਹੜੇ ਕਿੱਲੀ ਨਾਲ ਜੁੜ ਜਾਣ ਉਹਨੂੰ ਪੁੜ ਵੀ ਪੀ ਨਹੀਂ ਸਕਦਾ, ਤੇ ਜਿਹੜਾ ਰੱਬ ਦੀ ਸ਼ਰਨ ਵਿੱਚ ਚਲਾ ਜਾਏ ਉਹਨੂੰ ਵਿਕਾਰਾਂ ਦੇ ਪੁੜ ਵੀ ਨਹੀਂ ਪੀ ਸਕਦੇ। ਮਨ ਰੇ ਪ੍ਰਭ ਕੀ ਸ਼ਰਨ ਵਿਚਾਰੋ। ਗੁਰਦੇਵ ਦੇ ਬਚਨ ਨੇ ਕਿ ਦੋਏ ਪੁੜ ਚੱਕੀ ਜੋੜ ਕੇ, ਦੋਨੋਂ ਪੱਥਰ ਦੇ ਪੁੜ ਜੋੜ ਲਏ, ਇਕੱਠੇ ਕੀਤੇ, ਦੋਏ ਪੁੜ ਚੱਕੀ ਜੋੜ ਕੇ, ਪੀਸਣ ਆਏ ਬਖਿੱਠ, ਜੋ ਦਰ ਰਹੇ ਸੋ ਉਭਰੇ ਨਾਨਕ, ਅਜਬ ਡਿੱਠ। ਕੈਸੀ ਹੈਰਾਨੀ ਵਾਲੀ ਅਜਬ ਗੱਲ ਕਿ ਜਿਹੜੇ ਕਿੱਲੀ ਨਾਲ ਜੁੜੇ ਉਹ ਸਾਬਤ ਬਚ ਗਏ। ਮਹਾਰਾਜ ਕਹਿੰਦੇ ਨੇ ਗੁਰੂ ਦਾ ਸ਼ਬਦ, ਪਰਮਾਤਮਾ ਦਾ ਨਾਮ, ਪਰਮੇਸ਼ਵਰ ਦੀ ਸ਼ਰਨ ਇੱਕ ਕਿੱਲੀ ਹੈ। ਤੇ ਇਹ ਸੱਚਾਈ ਕਿ ਜਿੰਨਾ ਦਾਣਾ ਕਿੱਲੀ ਤੋਂ ਦੂਰ ਜਾਂਦਾ ਹੈ ਉਹਨਾਂ ਬਰੀਕ ਹੋਈ ਜਾਂਦਾ ਤੇ ਜਿੰਨਾ ਨੇੜੇ ਰਹਿੰਦਾ ਸਾਬਤ ਬਚ ਜਾਂਦਾ। ਜਿੰਨਾ ਬੰਦਾ ਪ੍ਰਭੂ ਦੇ ਨਾਮ ਤੋਂ ਗੁਰੂ ਦੇ ਸ਼ਬਦ ਤੋਂ ਦੂਰੀ ਬਣਾਉਂਦਾ ਅੰਦਰ ਪਿਸ ਜਾਂਦਾ, ਜਿੰਨਾ ਗੁਰੂ ਦੇ ਨੇੜੇ ਰਹਿੰਦਾ ਉਹਨਾਂ ਸਾਬਤ ਬਚ ਜਾਂਦਾ ਹੈ। ਸਤਿਗੁਰੂ ਨੇ ਕਿਹਾ ਭਾਈ ਕਿ ਦੇਖ ਉਸ ਪਰਮਾਤਮਾ ਦੀ ਸ਼ਰਨ। ਫਿਰ ਗੁਰੂ ਜੀ ਜਦੋਂ ਸ਼ਰਨ ਚ ਰੱਖਦੇ ਨੇ ਆਪਣਾ ਆਪ ਬੰਦਾ ਮਿਟਾ ਦੇ। ਅਸੀਂ ਗੁਰਦੇਵ ਜੀ ਦੇ ਬਚਨਾਂ ਵਿੱਚੋਂ ਲੈਣਾ ਹੈ ਬਚਨ, ਇੱਕ ਗਨਕਾ ਦਾ ਪ੍ਰਮਾਣ ਦੇ ਦਿੱਤਾ। ਮਨ ਰੇ ਪ੍ਰਭ ਕੀ ਸ਼ਰਨ ਵਿਚਾਰੋ, ਜੇ ਸਿਮਰਤ ਗਨਕਾ ਸੀ ਉਧਰੀ ਤਾਂ ਕੋ ਜਸ ਉਰਤਾਰੋ। ਦੂਜਾ ਪ੍ਰਮਾਣ ਲਿਆ, ਅਟਲ ਭਇਓ ਧਰੂ ਜਾਂ ਕੈ ਸਿਮਰਨ ਅਰ ਨਿਰਭੈ ਪਦ ਪਾਇਆ। ਧਰੂ ਨਿਰਭੈ ਪਦ ਤੇ ਪਹੁੰਚ ਗਿਆ ਤੇ ਅਟਲ ਦਾ ਅਰਥ ਉਸ ਪਦਵੀ ਤੇ ਪਹੁੰਚ ਗਿਆ ਜਿਹੜੀ ਪਦਵੀ ਸਦੀਵ ਕਾਰ ਰਹਿਣ ਵਾਲੀ ਏ, ਕਿਉਂਕਿ ਬੰਦਗੀ ਕਰਨ ਵਾਲੇ ਦੀ ਪਦਵੀ ਕੋਈ ਖੋਜ ਸਕਦਾ ਹੀ ਨਹੀਂ। ਅਟਲ ਭਇਆ ਧਰੂ ਜਾਂ ਕੈ ਸਿਮਰਨ ਅਰ ਨਿਰਭੈ ਪਦ ਪਾਇਆ। ਦੁੱਖ ਹਰਤਾ ਇਹ ਵਿਦ ਕੋ ਸਵਾਮੀ ਤੈ ਕਾਹੇ ਵਿਸਰਾਇਆ। ਤੂੰ ਪਰਮਾਤਮਾ ਨੂੰ ਕਿਉਂ ਭੁਲਾ ਦਿੱਤਾ, ਉਹ ਤਾਂ ਦੁੱਖਾਂ ਨੂੰ ਦੂਰ ਕਰਨ ਵਾਲਾ ਹੈ। ਅਗਲਾ ਬਚਨ ਸੀ ਕਿ ਜਬ ਹੀ ਸ਼ਰਨ ਗਈ ਕਿਰਪਾ ਨਿਦ ਗਜ ਗ੍ਰਾਹ ਤੇ ਛੂਟਾਂ, ਹਾਥੀ ਤੰਦਵੇ ਤੋਂ ਬਚ ਗਿਆ। ਮਹਿਮਾ ਨਾਮ ਕਹਾ ਲੋ ਬਰਨੂ ਰਾਮ ਕਹਿਤ ਬੰਧਨ ਤੇ ਟੂਟਾ। ਅਜਾ ਮਲ ਪਾਪੀ ਏਡੇ ਵੱਡੇ ਪਾਪ ਕੀਤੇ, ਜਗ ਜਾਣੇ ਜਗ ਜ਼ਾਹਿਰ ਨੇ ਉਹਦੇ ਪਾਪ। ਅਜਾ ਮਲ ਪਾਪੀ ਜਗ ਜਾਣੇ ਨਿਮਖ ਮਾਹੇ ਨਿਸਤਾਰਾ, ਨਾਨਕ ਕਹਿਤ ਚੇਤ ਚਿੰਤਾ ਮਨ ਤੈ ਪੀ ਉਤਰੇ ਪਾਰਾ। ਦੇਖ ਉਹ ਮਨਾ ਕਿ ਤੂੰ ਵੀ ਉਸ ਪਰਮਾਤਮਾ ਦੇ ਨਾਮ ਦੀ ਸ਼ਰਨ ਵਿੱਚ ਪਾਓ। ਇੱਥੇ ਫਿਰ ਇੱਕ ਬੇਨਤੀ ਕਰਦੇ ਹਾਂ ਕਿ ਸ਼ਰਨ ਪਏ ਹੋਏ ਜਿਹੜੇ ਨੇ, ਜਿਹੜੇ ਉਸ ਮਾਲਕ ਦੇ ਚਰਨਾਂ ਵਿੱਚ ਚੁੱਗ ਗਏ, ਉਸ ਦੀ ਰਾਮਕਾਰ ਅੰਦਰ ਆ ਗਏ, ਉਹਨਾਂ ਸ਼ਰਨ ਪਿਆ ਨੂੰ ਪਰਮਾਤਮਾ ਆਪ ਰੱਖਦਾ ਹੈ। ਪਰ ਇੱਥੇ ਇੱਕ ਸਵਾਲ ਉੱਠੇਗਾ ਕਿ ਜਿਨ੍ਹਾਂ ਨੂੰ ਆਪਾਂ ਯਾਦ ਪੈ ਕਰਨੇ ਆ ਸ਼ਹੀਦਾਂ ਨੂੰ, ਭਾਈ ਮਤੀ ਦਾਸ ਗੁਰੂ ਦੀ ਸ਼ਰਨ ਵਿੱਚ ਨੇ ਪਰ ਉਹਨਾਂ ਦਾ ਸਰੀਰ ਤਾਂ ਦੋ ਫਾੜ ਕਰ ਦਿੱਤਾ ਗਿਆ। ਹੋ ਸਕਦਾ ਅੱਜ ਦਾ ਕੋਈ ਬੱਚਾ ਸਵਾਲ ਕਰੇ ਵੀ ਪਰਮਾਤਮਾ ਦੀ ਸ਼ਰਨ ਵਿੱਚ ਕਹਿ ਰਹੇ ਆ ਸੁੱਖ ਹੈ ਤੇ ਗੁਰੂ ਦੀ ਸ਼ਰਨ ਵਿੱਚ ਪਏ ਤੇ ਸਾਹਮਣੇ ਗੁਰੂ ਜੀ ਤੇ ਸਿਰ ਉੱਤੇ ਆਰਾਂ ਚੱਲੇ ਤੇ ਦੋ ਫਾੜ ਹੋ ਗਏ। ਭਾਈ ਦਿਆਲਾ ਸਾਹਿਬ ਪਾਣੀ ਦੇ ਵਿੱਚ ਉਬਾਲ ਦਿੱਤਾ ਗਿਆ, ਭਾਈ ਸਤੀ ਦਾਸ ਰੂਹ ਚ ਲਪੇਟ ਕੇ ਅੱਗ ਲਾ ਕੇ ਸ਼ਹੀਦ ਕਰ ਦਿੱਤੇ ਗਏ। ਕੀ ਇਹ ਸ਼ਰਨ ਚ ਨਹੀਂ ਸਨ ਪਏ? ਕੀ ਇਹ ਪਰਮਾਤਮਾ ਦੀ ਸ਼ਰਨ ਚ ਨਹੀਂ? ਹਾਂ, ਇਸ ਗੱਲ ਨੂੰ ਥੋੜਾ ਜਿਹਾ ਆਪਾਂ ਸਮਝੀਏ। ਹਰ ਬੰਦੇ ਦੀ ਜ਼ਿੰਦਗੀ ਜੀਣ ਦਾ ਆਪੋ ਆਪਣਾ ਪੱਧਰ ਹੈ, ਲੈਵਲ ਹੈ। ਹਰ ਬੰਦੇ ਦੇ ਅੰਦਰ ਦੀ ਸੋਚ ਆਪਣੀ ਹੈ। ਉਹ ਵੀ ਸ਼ਰਨ ਪਏ, ਬਾਹਰ ਦੇ ਦੁੱਖ ਆਏ ਨੇ ਪਰ ਬਾਹਰ ਦੇ ਦੁੱਖਾਂ ਨੇ ਉਹਨਾਂ ਦੇ ਅੰਦਰ ਦੇ ਸੁੱਖ ਨੂੰ ਚੁਰਾਇਆ ਨਹੀਂ। ਸਮਝੋ ਨੁਕਤੇ ਨੂੰ, ਗੁਰੂ ਦੀ ਸ਼ਰਨ ਚ ਪਏ ਨੇ, ਬਾਹਰ ਇੱਕ ਛੋਟਾ ਜਿਹਾ ਬਲੇਟ ਵੱਜ ਜਾਏ ਤੇ ਬੰਦਾ ਕੱਲ ਪੁੱਛਦਾ ਕਿ ਸ਼ਰਨ ਪਏ ਹੋਏ ਉੱਤੇ ਕਿਰਪਾ ਹੋਈ ਕਿ ਪੂਰੇ ਦਾ ਪੂਰਾ ਆਰੇ ਨਾਲ ਚੀਰਿਆ ਗਿਆ। ਚੀਰਨ ਤੋਂ ਬਾਅਦ ਵੀ ਬਾਣੀ ਦੀ ਆਵਾਜ਼ ਪਈ ਆਉਂਦੀ, ਸ਼ਰਨ ਚ ਪਿਆ ਹੈ ਤੇ ਤਾਂ ਨਾ ਸ਼ਰਨ ਵਿੱਚ। ਫਿਰ ਸਮਝੋ ਇਸ ਨੁਕਤੇ ਨੂੰ ਗੁਰਮੁਖੋ, ਕਿ ਜਿਹੜੀ ਕਿਰਪਾ ਹੈ ਸ਼ਰਨ ਵਿੱਚ ਪਿਆਂ ਦੀ ਲਾਜ ਰੱਖਦਾ, ਇਹ ਵੀ ਤਾਂ ਇੱਕ ਲਾਜ ਹੈ ਕਿ ਸੀਸ ਉੱਪਰ ਆਰਾ ਚੱਲ ਰਿਹਾ ਪਰ ਜਿਹਦੇ ਸਿਰ ਤੇ ਆਰਾ ਚੱਲ ਰਿਹਾ ਉਹ ਬਾਣੀ ਪੜ ਰਿਹਾ ਹੈ। ਉਬਾਲੇ ਖਾਂਦਾ ਪਿਆ ਦੇਗ ਵਿੱਚ ਤੇ ਜਿਹਦਾ ਦੇਗ ਵਿੱਚ ਤਨ ਉਬਲਦਾ ਉਹ ਗੁਰੂ ਦੇ ਸ਼ਬਦ ਜੁੜਿਆ ਹੈ। ਰੂਹ ਨਾਲ ਲਪੇਟਿਆ ਸਾੜਿਆ ਜਾਣ ਲੱਗਾ ਪਰ ਉਹ ਰੂਹ ਵਿੱਚ ਲਿਪਟਿਆ ਹੋਇਆ ਅੱਗ ਦੀਆਂ ਲਪਟਾਂ ਵਿੱਚ ਵੀ ਗੁਰੂ ਵਾਲੇ ਪਾਸੇ ਉਹਦਾ ਮੁੱਖ ਮੁੜਿਆ ਨਹੀਂ। ਇਹ ਸਭ ਤੋਂ ਵੱਡੀ ਕਿਰਪਾ ਹੈ ਸ਼ਰਨ ਦੀ ਕਿ ਬਾਹਰ ਦੀਆਂ ਤਾਕਤਾਂ ਭਾਵੇਂ ਜਿਸਮ ਨੂੰ ਖਤਮ ਵੀ ਕਰ ਦੇਣ, ਸ਼ਰਨ ਪਏ ਹੋਏ ਉਬਲਦੀਆਂ ਦੇਗਾਂ ਵਿੱਚ, ਬਲਦੇ ਹੋਏ ਰੂਹ ਵਿੱਚ ਤੇ ਚੱਲਦੇ ਹੋਏ ਆਰੇ ਵਿੱਚ ਵੀ ਅਡੋਲ ਰਹਿ ਜਾਂਦੇ। ਇਹ ਸ਼ਰਨ ਦੀ ਕਿਰਪਾ ਹੈ। ਗੁਰਦੇਵ ਨੇ ਕਿਹਾ ਭਾਈ ਤੂੰ ਪਰਮਾਤਮਾ ਦੀ ਸ਼ਰਨ ਲੈ ਤੇ ਤਾਂ ਹੀ ਅਸੀਂ ਬਚਨ ਪੜ੍ਹਨੇ ਆ। ਇੱਕ ਬਚਨ ਧੰਨ ਗੁਰੂ ਅਰਜੁਨ ਦੇਵ ਜੀ ਦਾ, ਵੈਸੇ ਉਹ ਵਿਚਾਰਿਆ ਵੀ ਸੀ ਇੱਕ ਵਾਰ ਇਸ ਤੇ ਦਿੱਲੀ ਹੋਈ। ਤਿੰਨ ਬਚਨ ਨੇ ਗੁਰੂ ਅਰਜੁਨ ਦੇਵ ਜੀ ਦੇ, ਸ਼ਲੋਕ ਇੱਕ ਹੈ। महाराज कहते तीन गल्लां ने पूरे दे पूरे संसार नूं भटकना ते भरमण च पाया है। केड़ियां? पहली गल के अंदर दा दुख, किसे चले जाओ दुखी लोग हर थां ते मिलणगे, किसे महल्ले किसे बाजार किसे घर च चले जाओ, एक ते दुख ने अंदर नूं पटकाया है, दूजा भरम ने अंदर नूं टिकन नहीं दिता, तीसरा कि बंदे दे अंदर हर वक्त कोई ना कोई डर भय टिकिया रहिंदा है। तीन चीजा, एक दुख, दूजा भरम, तीजा भय। धन गुरु अर्जुन देव बचन करदे ने इह तिन्ने ही तेरा खेड़ा छड़ जाणगे, तू तीन गल्लां मन लै, शरण विच पै जा, मन रे प्रभ की शरण विचारो। महाराज दुख भी भरम भी ते भय भी कहिंदे तीन गल्लां मन लै। पहली गल अपनी सियाणप गुरु सामने मत्था टेक दे, शरण पए कोई सियाणप नहीं वरतदे, जिन्ना बंदा सियाणा होवेगा उन्नी दूरी बनेगी, सियाणप वरतन वाला अपनियां उकतियां युक्तियां दलीलां ते ताकत दा माण करदा है, शरण विच डिगदा ही होवे जिहड़ा अपने मत्थे दी अकल नूं भी समर्पित कर दिंदा है। महाराज जी ने कहा पहला कर्म ए कर के तजो सियाणप सुर जनो, देखो ये भी शरणक है, सियाणप नूं छड्ड दिओ भले पुरखो, सुर जनो दा अर्थ चंगे पुरखो भले पुरखो, अकल नूं सियाणप नूं तजो सियाणप सुर जनो, ते दूजा काम की करो सिमरो हर हर राहे, उस खरी राजे दी बंदगी सिमरन करो, तजो सियाणप सुर जनो सिमरो हर हर राहे, ते तीजा काम मन रे प्रभ की शरण विचारो। एक आस, आस दा अर्थ भी शरण भरोसा, तजो सियाणप सुर जनो सिमरो हर हर राए, एक आस हर मन रखो, जे शरण च पै जाओगे नानक दुख भरम पहु जाए। दुख भी चला गया, भरम भी चला गया, ते भय तो मुक्त हो गया जेड़ा ओदी शरण च पै जाए। हुण इत्थे एक बेनती है कि शरण विच किन्ना नूं थां मिलदी, कि शरण विच कोई कंडीशन है कि परमात्मा उन्हां नूं शरण विच रखदा है जिन्हां कोल एक गुण होण। ध्यान दिया जे किसी विद्यक अदारे विच किसी ने दाखला लेना होवे, कॉलेज विच किसी स्कूल विच, ते उहदा प्रोस्पेक्ट जदों आएगा उहदे ते शर्तां लिखियां हुंदियां ने, इस तरह ना उहदा कायदा कानून है कि इत्थे उही आ सकदा है कि जिहदे कोल आ तलीम होवे, जिहड़ा ये कंडीशन ये शर्तां पूरियां करदा उहनूं दाखला, ते की परमात्मा दी शरण वास्ते कोई शर्तां ने कि आ शर्त पूरी कर ता रखांगे शरण च, आ शर्त पूरी कर ता असी अपने चरणा दे आश्रम च रखांगे। भाई साहब ने एक बचन कहा गुरुदास जी ने, वो फरमाउंदे ने कि आम तौर ते जदों असी कीर्तन कथा सुनने हां ते बहुतांत विच इही कहा जांदा है कि जेड़ा नाम जपदा है परमात्मा उहदी रखदा है, असी भी कहिंदे आ कथा च, जेड़ा परमात्मा दी बाणी पढ़दा है परमात्मा उहदी मदद करदा है, ते इह शब्द वरतने आ कि परमात्मा भगत वत्सल है, भगत वत्सल दा अर्थ है भगती नूं प्यार करन वाला, सिमरन नूं प्यार करन वाला। महाराज कहिंदे ने कि सारे इक्को गल कह रहे ने, प्रभु भगत वचल कह, परमात्मा दासा भाव ते रीझद, परमात्मा बंदगी ते रीझद, कहिंदे जो वार वार इक्को गल कहिंदे ने ते मन उदास हो जांदा है, इहदा मतलब कि परमात्मा भगतां नूं केवल थापदा है। महाराज जी दे प्यारे सिख भाई साहब कहिंदे ने नहीं, गुरु जी ने तां कहा ही कि भगत वचल कह भगतां नूं प्यार करदा है, ते बाणी विच्चों एक होर भी बचन मिलिया कि जिस बंदे दा अंदर पापां विच खादा जाए कोई सहारा ना रहे, मेरा परमात्मा पापियां नूं भी अपनी शरण विच रख लैंदा है, उहदी कोई कंडीशन नहीं। भाई साहब दे बचन ने कि भगत वचल सुन होत हूं निराश रिदै, जदों भगत वचल सुनना ते उदासी आउंदी है, पतत पावन सुन आसा उर धार हूं, ते जदों उस परमात्मा वाहिगुरु जी दे ए शब्द सुनना कि ओह ते पापियां नूं भी शरण विच रख लैंदा है, एक आस बढ़ जांदी, मैं भगत तां नहीं पर पापी जरूर हां, जे पापियां नूं रखना ते मेरी वारी जरूर आवेगी, क्योंकि मैं गुनाह कीते ने, मन रे प्रभ की शरण विचारो। भगत वचल सुन होत हूं निराश रिदै, पतत पावन सुन आसा और धारक हूं। ते जदो ए लोग कहिंदे आ कि परमात्मा रब अंतर जामी है, वो साडे अंदर नू समझदा है, साडे अंदर दियां गल्लां दा नू पता है, ते इको दम मन डरदा है वो अंतर जामी, वाहिगुरु जी मैं किथे बख्शे जाना, मेरे पाप तो सारे तेनू पता ने। महाराज कहिंदे फिर आवाज आउंदी है कि जिथे वो अंतर जामी है उथे गरीबां दे पर्दे ढकण वाला भी है, वो दयालु है, वो देखण दे बावजूद भी पर्दे ढक जांदा है। ते गुरदेव दे सिख भाई साहब दा वचन है कि अंतर जामी सुन कंपत हो अंतरगत, दीन का दयाल सुन भय प्रम टार हो। अंतर जामी जान के कंबना वा, ते जदो सोना तू पर्दे पाना उदो थोड़ा जा धीरज बच जांदा है। मन ने प्रभ की शरण विचारो। ते सिर्फ तीसरा बचन उन्हें कहा कि मीह पैंदा है ते पानी सिंबल दे रुख नूं भी मिलदा है, उहदियां जड़ां च पानी जांदा है, पर ओ पानी होण दे बावजूद फिर भी फिक्का फोका रहिंदा, ना फल ना फुल किसे काम नहीं। ते सोचीदा मना इहनूं इन्ना पानी मिलिया फिर भी फिक्का फोका निकम्मा ही रहा, ते असीं इन्ना कुछ सुणदे रहे फिर भी अंदर सुक्का रहा, साडा की बनेगा। पर कहिंदे इक आवाज आई कि पानी नाल तां सिंबल च रस नहीं भरिया, पर चंदन दी सुगंधी दी हवा निकले ते सिंबल विचों भी सुगंधी आउण लग पैंदी है। मालका असीं सिंबल हां, पानी करके तां ना रस भरिया, पर जदों तेरी किरपा दी हवा चलेगी तू चंदन ने तू सिंबल दे जीवन नूं भी पलट सकना। फिर सारा कवित सरवण करा देना। हजूर दे अमृत बोल ने फुरमायो ने कि भगत वचल सुन होत हूं निराश रिदै, पतत पावन सुन आसा उर धार हूं, अंतर जामी सुन कंपत हूं अंतरगत, दीन कै दयाल सुन भय प्रम टार हूं, जल तर संगम कै अफल सेमल दुरम, चंदन संबंध चंदन सुगंध संबंध मैल गार हूं, अपनी करनी कर नरक हूं ना पावूं ठौर। मन रे अपनी करनी कर, अपने कीते हुए कर्मा करके, अपने कीते हुए जिन्ने कर्म ने, ते मैं ये नहीं कह सकता मैनू नरकां च भी थां किते मिले, कर्म इन्ने माड़े ने। अपनी करनी कर नरक हूं ना पावूं ठौर, तुमरो बिरद कर आसरो समार हूं, मैं तां जीना वा क्योंकि तू शरण पया नू रख लेना है। सहारा कोई नहीं रहा। सतगुरु जी दे बचन सन कि मन रे प्रभ की शरण विचारो, ते जे शरण विच ही पैना है ते उस मालक दी विच पाओ जिस तो वड्डा कोई नहीं। एक शब्द होर कह के मैं संपन्नता करनी है क्योंकि अगे विचार करन जाना है, मैं वक्त भी लगना मैनू रस्ते च। भगत सदना जी दा वचन है शरण विच पै, वो शुरू हुंदा नृप कन्या कै कारण है। मन रे प्रभ की शरण विचारो। नृप कन्या कै कारण है, एक भया भेख धारी, कामार्थी स्वार्थी वाकी पैज सवारी। राजे दी बच्ची नाल व्याह कराने लई, उहदी बेटी नाल व्याह कराने लई भगवान का रूप बना के तुर पिया कि मेरे कोल ताकत है, पर जिस दिन राजे ते हमला होण लगा उहने कहा मेरा तो दमाद आप इन्नी शक्ति रखदा है, ते जदों ओ भेखी ओ स्वार्थी ओ कामी बंदा काबू आउण लगा उस वक्त उन्हें कहा परमात्मा मैं ओ कुछ नहीं जेड़ा पखंड कीता है, मैं पखंडी तेरे नां ते बनया, मेरे वर्गे पापी नूं रख लै। शरण वेखो दी। भगत साहब ने कहा उन्हां दा पवित्र शब्द के नृप कन्या कै कारण है, राजे दी कन्या दी खातर एक भया भेख धारी, कामार्थी स्वार्थी वाकी पै सवारी, तब गुण कहा जगत गुरा जो कर्म ना नाश है। मन रे प्रभ की शरण विचारो। तब गुण गुण दरते परोपकार, जगत गुरा जगत दे स्वामी वाहिगुरु जी तेरे गुण मैं की कहा, तब गुण कहा जगत गुरा जो कर्म ना नाश है, सिंह शरण कत जाइए जो जंबुक ग्रस है। शेर दी शरण विच जान दा की लाभ, जे गिदड़ ने उन्हूं डराई जाना है ता ਇੱਕ ਪਾਸੇ ਸ਼ੇਰ ਦੀ ਗਾਰ ਵਿੱਚ ਕੋਈ ਖਲੋਤਾ ਹੋਵੇ ਤੇ ਦੂਜੇ ਪਾਸੇ ਗਿੱਦੜ ਬਾਹਰੋਂ ਆ ਕੇ ਭਬਕੀਆਂ ਮਾਰੇ, ਜੇ ਗਿੱਦੜ ਨੇ ਸ਼ੇਰ ਕੋਲ ਵੀ ਡਰਾਉਣਾ ਤੇ ਫਿਰ ਸ਼ੇਰ ਦੀ ਤਾਕਤ ਦਾ ਕੀ ਲਾਭ? ਸਦਨਾ ਜੀ ਕਹਿੰਦੇ ਨੇ ਜੇ ਤੇਰੀ ਸ਼ਰਨ ਪੈ ਕੇ ਵੀ ਲੋਕ ਕਹਿੰਦੇ ਨੇ ਕਰਮ ਨਹੀਂ ਨਾਸ ਹੋਣੇ ਤੇ ਸ਼ਰਨ ਦਾ ਲਾਭ ਕੀ? ਕਿਉਂਕਿ ਤੂੰ ਸ਼ੇਰ ਹੈ, ਤੇਰੇ ਸਾਹਮਣੇ ਗਿੱਦੜ ਕਰਮ ਕਿੱਥੇ ਡਿੱਗ ਸਕਦੇ ਨੇ? ਸਤਿਗੁਰੂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਉਹਨਾਂ ਨੇ ਜਿਹੜੇ ਸ਼ਰਨ ਪੈ ਜਾਂਦੇ ਨੇ, ਸਿਰਫ ਇੱਕ ਦੋ ਪ੍ਰਮਾਣਖੋਰ ਨੇ, ਕਿਵੇਂ ਪਰਮਾਤਮਾ ਸ਼ਰਨ ਪਿਆਂ ਦੀ ਰੱਖਦਾ ਹੈ? ਇਹ ਅਕਸਰ ਤੁਸੀਂ ਬੜੀ ਵਾਰੀ ਹੋ ਸਕਦਾ ਕਥਾ ਵਿੱਚ ਸੁਣਿਆ ਹੋਣਾ। ਧੰਨ ਗੁਰੂ ਗੋਬਿੰਦ ਸਿੰਘ ਜੀ ਦਾ ਇੱਕ ਬਚਨ ਹੈ, ਜਿਸ ਨੂੰ ਸਾਜਨ ਰਾਖਸੀ ਮਨ ਰੇ ਪ੍ਰਭ ਕੀ ਸ਼ਰਨ ਵਿਚਾਰੋ, ਜਿਸ ਨੂੰ ਸਾਜਨ ਰਾਖਸੀ ਦੁਸ਼ਮਨ ਕਵਨ ਵਿਚਾਰ ਸ਼ਵੈ ਨਹਿ ਸਕੈ ਤੈ ਸ਼ਾਹ ਕੋ ਨੇਫਲ ਜਾਏ ਗਾਵਾਰ। ਇਹਦੇ ਅਰਥ ਕੀ ਨੇ? ਜਿਹਨੂੰ ਪਰਮਾਤਮਾ ਆਪਣੀ ਸ਼ਰਨ ਵਿੱਚ ਪਏ ਹੋਏ ਨੂੰ ਸੱਜਣ ਪ੍ਰਭੂ ਰੱਖਣ ਤੇ ਆਵੇ, ਕਿਸੇ ਦੁਸ਼ਮਣ ਦੀ ਕੀ ਤਾਕਤ ਉਹ ਜਾਂ ਕੁਝ ਵਿਗਾੜ ਸਕੇ? ਮਹਾਰਾਜ ਉਹਦੇ ਸਰੀਰਕ ਤੌਰ ਤੇ ਕੋਈ ਸੱਟ ਮਾਰ ਸਕਦਾ? ਦਸ਼ਮੇਸ਼ ਪਿਤਾ ਕਹਿੰਦੇ ਨੇ ਸੱਟ ਦੂਰ ਦੀ ਗੱਲ, ਜਿਹੜਾ ਉਹਦੀ ਸ਼ਰਨ ਚ ਪੈ ਗਿਆ ਉਹਦੇ ਤਾਂ ਪਰਛਾਵੇ ਨੂੰ ਕੋਈ ਨਹੀਂ ਛੂ ਸਕਦਾ। ਜਿਸ ਨੂੰ ਸਾਜਨ ਰਾਖਸੀ ਦੁਸ਼ਮਣ ਕਵਨ ਵਿਚਾਰ ਸ਼ਵੈ ਨਹਿ ਸਕੈ ਤੇ ਸ਼ਾਹ ਕੋ ਨੇਫਲ ਜਾਏ ਗਾਵਾਰ। ਪਰ ਕਰੀਏ ਕਿ ਮਨ ਫਿਰ ਚਾਹੁੰਦਾ ਮੈਨੂੰ ਕੋਈ ਗੱਲ ਬਾਹਰ ਦੀ ਦੱਸੋ, ਮੈਨੂੰ ਕਿਵੇਂ ਪਤਾ ਲੱਗੇ ਵੀ ਉਹ ਸ਼ਰਨ ਪੈ ਨੂੰ ਰੱਖਦਾ? ਕਿਉਂਕਿ ਜਦੋਂ ਬਾਹਰ ਦੀ ਐਗਜ਼ਾਮਪਲ ਉਦਾਹਰਣ ਦਿੱਤੀ ਜਾਂਦੀ ਹੈ ਫਿਰ ਮਨ ਕਹਿੰਦਾ ਵੀ ਹੋ ਸਕਦਾ ਇਹ ਕੰਮ ਬਣ ਜਾਏ, ਇਹ ਠੀਕ ਹੋਣਾ ਹੈ। ਮਹਾਰਾਜ ਜੀ ਨੇ ਅੱਗੇ ਪ੍ਰਮਾਣ ਜਿਹੜਾ ਦਿੱਤਾ, ਕਹਿਣ ਲੱਗੇ ਭਾਈ ਦੇਖ ਆ ਹਰ ਇੱਕ ਆਦਮੀ ਨੂੰ ਪਰਮਾਤਮਾ ਨੇ ਜਿਹੜਾ ਜਬਾੜਾ ਦਿੱਤਾ ਉਹਦੇ ਵਿੱਚ ਦੰਦ ਨੇ, 30-32 ਦੰਦ ਨੇ ਸਾਡੇ, ਤੇ ਦੰਦ ਐ ਤਿੱਖੇ ਹੈ ਤੇ ਕਾਚੀ ਨਾ, ਮਸੂੜੇ ਹੀ ਸਾਡੇ ਦਿਸਦੇ ਨੇ, ਖੱਡੀ ਵਿੱਚ ਜੜੇ ਹੋਏ, ਨਾਲ ਮਾਸ ਹੈ ਪਰ ਦੰਦ ਤਾਂ ਉੱਤੇ ਕੱਚ ਹੈ, ਤਿੱਖੇ ਨੇ, ਹਰ ਚੀਜ਼ ਨੂੰ ਕੱਟਦੇ ਨੇ, ਤੋੜਦੇ ਨੇ। ਮਹਾਰਾਜ ਕਹਿੰਦੇ ਨੇ ਇਹਨਾਂ ਦੇ ਬਿਲਕੁਲ ਵਿਚਕਾਰ, ਜਵਾੜਿਆਂ ਦੇ ਵਿਚਕਾਰ ਅੰਦਰ ਪਰਮਾਤਮਾ ਨੇ ਜੀਵ ਪੈਦਾ ਕੀਤੀ ਜਿਹਦੇ ਵਿੱਚ ਹੱਡੀ ਕੋਈ ਨਹੀਂ, ਜੀਵ ਵਿੱਚ ਅਸਤੇ ਕੋਈ ਨਹੀਂ ਨਾ, ਸਿਰਫ ਇੱਕ ਮਾਸ ਦਾ ਟੁਕੜਾ ਹੀ। ਜਦੋਂ ਪ੍ਰਸ਼ਾਦਾ ਛਕਨੇ ਆ ਤੇ ਜੀਵ ਚਾਰ ਚੁਫੇਰੇ ਇਉਂ ਕਹਿ ਲਓ ਮੂੰਹ ਦੇ ਆਲੇ ਚ ਘੁੰਮਦੀ, ਰੋਟੀ ਦਾ ਸਵਾਦ ਜੀਭ ਚੱਖਦੀ ਹੈ ਮਸੂੜੇ ਤੇ ਨਹੀਂ ਚੱਖਦੇ। ਸੱਚ ਇਹ ਵੇ ਕਿ ਖੱਬੇ ਸੱਜੇ ਕੋਈ ਮੁੱਖ ਪਰਮਾਤਮਾ ਦੀ ਅਜੀਬੋ ਗਰੀਬ ਖੇਡ ਹੈ ਸਰੀਰ ਦੀ। ਚਮੜੀ ਮਾਸ ਤਾਂ ਸਾਡੇ ਦੋਨਾਂ ਜਬਾੜਿਆਂ ਤੋਂ ਉੱਤੇ ਲੱਗਾ ਪਰ ਸਵਾਦ ਉੱਥੇ ਆਉਂਦਾ ਜਦੋਂ ਜੀਭ ਨੂੰ ਸਪਰਸ਼ ਕਰਦਾ ਹੈ। ਦੰਦਾਂ ਨੇ ਸਵਾਦ ਨਹੀਂ ਕਦੀ ਚੱਖਿਆ, ਜੀਭ ਕੀ ਸਵਾਦ ਚੱਖਦੀ ਏ? ਤੇ ਜਦੋਂ ਭੋਜਨ ਛਕਨੇ ਆ ਉਹ ਜੀਭ ਉਸ ਭੋਜਨ ਦੇ ਨਾਲ ਰਸ ਲੈਂਦੀ ਏ। ਭੋਜਨ ਦੀ ਹਰ ਚੀਜ਼ ਦੰਦ ਕੱਟ ਦਿੰਦੇ ਨੇ ਪਰ ਉਹ ਜੀਭ ਜਿਹੜੀ ਅੱਤ ਦੀ ਕੋਮਲ ਵਿੱਚ ਤੁਰੀ ਫਿਰਦੀ ਏ ਦੰਦ ਕੱਟਦੇ ਹੀ ਨਹੀਂ। ਮੈਂ ਬੋਲ ਰਿਹਾ, ਆਪ ਜੀ ਬੋਲਦੇ ਹੋ, ਕਿਉਂਕਿ ਜਿੰਨੀ ਵੀ ਸਾਡੀ ਸਾਊਂਡ ਹੈ, ਧੁਨੀ ਹੈ ਸ਼ਬਦਾਂ ਦੀ, ਉਹ ਇਸ ਮੂੰਹ ਦੇ ਆਲੇ ਦੀ ਸਪਰਸ਼ਤਾ ਚੋਂ ਨਿਕਲਦੀ। ਜਿਹੜੇ ਵਿਆਕਰਨ ਪੜ੍ਹੇ ਨੇ ਉਹਨਾਂ ਨੂੰ ਪਤਾ ਹੈ, ਗੁਰਮੁਖੀ ਵਿੱਚ ਜਦੋਂ ਅਸੀਂ ਪੜ੍ਹਦੇ ਹਾਂ ਕਿ ਜਿਹੜਾ ਤੱਤੇ ਵਾਲਾ ਵਰਗ ਹੈ ਨਾ, ਤੱਤਾਂ ਤਵਰਗ ਆਪਾਂ ਕਹਿੰਦੇ ਹਾਂ, ਤੱਤਾਂ ਥੱਥਾਂ ਦੱਦਾਂ ਧੱਦਾਂ, ਇਹ ਜਿਹੜੇ ਚਾਰ ਅੱਖਰ ਨੇ ਨਾ, ਇਹ ਅਸਲ 'ਚ ਦੰਦ ਤੇ ਜੀਭ ਦੀ ਸਪਰਸ਼ਤਾ ਨਾਲ ਉਚਾਰਨ ਹੁੰਦੇ ਨੇ। ਤੱਤਾਂ ਕਹੋ ਤੇ ਆਹ ਸਾਡੀ ਜਿਹੜੀ ਜੀਭ ਹੈ ਦੰਦਾਂ ਦੇ ਬਿਲਕੁਲ ਨੋਕ ਨੂੰ ਸਪਰਸ਼ ਕਰਦੀ, ਤੇ ਇਹਨਾਂ ਅਸੀਂ ਬੋਲੀਏ ਤੱਤਾ ਥੱਥਾ ਦੱਦਾ ਧੱਦਾ, ਤੇ ਕਦੀ ਇਹ ਦੰਦ ਕੱਟਦੇ ਨੇ ਜੀਭ ਨੂੰ? ਜਿੰਨੇ ਮਰਜ਼ੀ ਅੱਖਰ ਬੋਲੀ ਜਾਈਏ ਤੱਤੇ ਨਾਲ ਸੰਬੰਧਿਤ, ਦੰਦ ਜੀਭ ਨੂੰ ਸਪਰਸ਼ ਕਰਨਗੇ ਪਰ ਕੱਟਣਗੇ ਨਹੀਂ। ਜਿਵੇਂ 32 ਦੰਦਾਂ ਦੇ ਵਿੱਚ ਪਿਆਰਿਆ, ਜੀਭ ਨੂੰ ਰੱਬ 33 ਵਾਹ ਨਹੀਂ ਲੱਗਣ ਦਿੰਦਾ। ਮਨਾ ਪਰਮਾਤਮਾ ਦੀ ਸ਼ਰਨ ਵਿਚਾਰ ਜਿਹੜੇ ਉਹਦੀ ਸ਼ਰਨ ਚਲਾ ਜਾਂਦਾ ਉਹਨੂੰ ਵੀ 33 ਵਾਹ ਨਹੀਂ ਲੱਗਣ ਦਿੰਦਾ। ਮਨ ਰੇ ਪ੍ਰਭ ਕੀ ਸ਼ਰਨ ਵਿਚਾਰੋ, ਜਿਸ ਨੂੰ ਸਾਜਨ ਰਾਖਸੀ ਦੁਸ਼ਮਣ ਕਵਨ ਵਿਚਾਰ ਸ਼ਵੈ ਨਹਿ ਸਕੈ ਤੈ ਸ਼ਾਹ ਕੋ ਨੇਫਲ ਜਾਏ ਗਾਵਾਰ। ਜੋ ਸਾਧੂ ਸ਼ਰਨੀ ਪਰੇ ਤਿਨਕੇ ਕਵਨ ਵਿਚਾਰ, ਦੰਤ ਜੀਭ ਜਿਮ ਰਾਖਈ ਦੁਸ਼ਟ ਅਰਿਸ਼ਟ ਸੰਘਾਰ। महाराज जी ने यही बचन कह पाई, उस परमात्मा दी शरण विच पै जा जिन्ने गनका ध्रुव अजामल गज वर्गे, ते ओ शरण विच पाओ तिसकी शरणी परमना जिस जेवड़ अवर ना कोई, जिदे जिड़ा वड़ा है ही कोई नहीं, ओदी शरण च चला जा के जा कै वस है सगल जहान, जिदे अधीन सारा संसार है, जा कै वस खान सुल्तान, जिदे अधीन राजे महाराजे दे, उस परमात्मा दी शरण विच पिया ओ मालक अपने दी रखदा है। तन गुरु तेग बहादुर सच्चा पातशाह एक कृपा करे, फिर मैं बेनती करा कि बंदा शरण भी उदो तकदा है जदो आसरे बार दे मुकदे ने, छेती कीत्या नहीं तकदा। शायद कल ही एक बेनती कीती सी, बल छुटक्यो बंधन परे, कछु ना होत उपाय, कहो नानक अब ओट हर गज ज्यों हो सहाय। फिर बल होवा बंधन छुटे, सब किछ होत उपाय, नानक सब की तुमरा हाथ, मैं तुम्ही होत सहाय। तेरे हाथ भी सब कुछ परमात्मा, जेड़े तेरी शरण च पै गए उन्होंने जिंदगी भी सुख माणिया। इनिया को बेनतियां साध संगत जी प्रवान करियो, आप समूह भाई मती दास जी सेवा सोसाइटी वाले सेवक जथा इहदा तहे दिलों धन्नवाद, क्योंकि सतगुरु ने अपने शहीदी दिवस ते इत्थों दी सेवा बख्शदे ने, ते इस वार फिर इन्हां गुरमुखां ने हुक्म कीता सेवा दा सुभाग प्राप्त होया। आप समूह संगत दा धन्नवाद भाई। वाहिगुरु जी का खालसा, वाहिगुरु जी की फतेह।